ਮਾਨੀ ਉਚਾਰੀ ਦਰ ਕਰ ਜੋਰ ਕਰੋ ਚਰਨਾ ਤਲ ਜਾਂ ਸਦਾ ਗੁਰ ਕਉ ਬਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੇ ਮੈਂ ਧਾਰੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਸੇਵਕ ਸਰਨ ਗਹੀ ਦਰਬਾਰੀ
ਸਤਨਾਮ ਵਾਹਿਗੁਰੂ ਸਾਹਿਬ ਜੀਓ ਦੋਹਰਾ ਸਤਿਯੁਗ ਪਾਪੀ ਏਕ ਤੇ ਦੇਸ ਮਾਰੀਐ ਸੋਏ ਤ੍ਰੇਤੇ ਨਗਰੀ ਪੀੜੀਏ ਦੁਆਪਰ ਕੁਲ ਅਗ ਹੋਏ ਦੋਹਰਾ ਸਤਿਯੁਗ ਪਾਪੀ ਏਕ ਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਦੀ ਨਵਾਜੀ ਹੋਈ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਜੀ ਦੀ ਅਧਿਆਨ ਕਿਰਪਾਲਤਾ ਦਾ ਸਦਕਾ ਆਪਾਂ ਸਾਰੇ ਸਰੋਤਾ ਜਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਜੁੜੇ ਹਾਂ। ਆ ਕੇ ਗੁਰਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕੀਤਾ ਹੈ। ਵਾਹਿਗੁਰੂ ਨਿਰੰਕਾਰ ਅੰਤਰਜਾਮੀ ਜੀ ਨੇ ਆਪਣੇ ਦਸ ਰੂਪ ਧਾਰਨ ਕਰਕੇ ਸਰਬ ਜੀਆਂ ਦੀ ਕਲਿਆਣ ਕਰਨ ਵਾਸਤੇ ਜਿੱਥੇ ਗੁਰਬਾਣੀ ਦੀ ਸਾਨੂੰ ਬਖਸ਼ਿਸ਼ ਕੀਤੀ ਹੈ ਉੱਥੇ ਨਾਲ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਆਪਣੇ ਸਰਗਣ ਸਰੂਪ ਧਾਰਨ ਕਰਕੇ ਕੌਤਕ ਕੀਤੇ ਨੇ ਉਹਨਾਂ ਸਤਿਗੁਰਾਂ ਦੇ ਕੌਤਕਾਂ ਦੇ ਤਾਂ ਹੀ ਇਤਿਹਾਸ ਦੇ ਰੂਪ ਦੇ ਅੰਦਰ ਵਰਣਨ ਕੀਤਾ ਹੈ। ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੀ ਚੱਲ ਰਹੀ ਹੈ। ਸਤਿਗੁਰੂ ਗੋਕਲ ਦੇ ਅੰਦਰ ਬਿੰਦਰਾਵਨ ਅਤੇ ਬ੍ਰਜ ਦੇ ਅੰਦਰ ਸਾਧ ਸੰਗਤ ਜੀ ਨੇੜੇ ਨੇੜੇ ਸ਼ਹਿਰ ਨੇ ਜੋ ਸ੍ਰੀ ਕ੍ਰਿਸ਼ਨ ਦੀ ਜਨਮ ਭੂਮੀ ਹੈ ਉੱਥੇ ਪਹੁੰਚੇ ਹੋਏ ਨੇ। ਪਰ ਉੱਥੇ ਦੇ ਲੋਕਾਂ ਦਾ ਵਿਵਹਾਰ ਵੇਖ ਕੇ ਸਾਉਣ ਦੇ ਮਹੀਨੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਉੱਥੇ ਗਏ ਨੇ। ਲੋਕ ਉਹਨਾਂ ਦੇ ਸਵਾਂਗ ਬਣਾ ਬਣਾ ਕੇ ਹਰਾਸਾਂ ਪਾ ਰਹੇ ਸੀ ਔਰ ਉਹਨਾਂ ਦੀ ਦਸ਼ਾ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੇਖ ਕੇ ਉੱਤੋਂ ਤੁਸੀਂ ਇੱਕ ਧਰਮੀ ਬਣ ਕੇ ਲੋਕਾਂ ਨੂੰ ਵਿਖਾ ਰਹੇ ਹੋ, ਅੰਦਰ ਤੁਹਾਡਾ ਜਿਹੜਾ ਸਾਰਾ ਹੀ ਵਿਸ਼ਵਾਸ ਹੈ ਇਹ ਵਿਸ਼ਿਆਂ ਅਤੇ ਵਿਕਾਰਾਂ ਦਾ ਹੈ। ਮਹਾਰਾਜ ਕਹਿੰਦੇ ਤੁਹਾਡਾ ਨਿਰਤ ਕਰਨਾ ਇੰਨਾ ਕੀ ਹੈ, ਨੱਚਣ ਕੁੱਦਣ ਮਨ ਕਰ ਜਾਓ। ਇੱਕ ਮਨ ਦਾ ਚਾਰ, ਮਨ ਦਾ ਖੜਾ, ਮਨ ਦਾ ਦਰਸ਼ਾ ਵਧਾਉਣ ਵਾਸਤੇ ਹੈ। ਇਹ ਕੋਈ ਭਗਤੀ ਨਹੀਂ ਹੈ, ਇਹ ਕੋਈ ਭਗਤੀ ਦਾ ਰਸ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ ਕਿ ਰਾਸ ਤਾਂ ਰੱਬ ਦੀ ਸਦਾ ਹੀ 24 ਘੰਟੇ ਪੈ ਰਹੀ ਹੈ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਬਰਤਨ ਸਰਵ ਜੰਜਾਲ ਨਾਨਕ ਮੁਸੈ ਗਿਆਨ ਵਿਖਾਉਣੇ ਖਾਏ ਗਿਆ ਜਮਕਾਲ। ਇਹ ਵਾਹਿਗੁਰੂ ਦੇ ਸਾਰੇ ਬ੍ਰਹਿਮੰਡ ਦੇ ਰਾਸ ਪੈ ਰਹੀ ਹੈ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਮਹਾਰਾਜ ਕਲਯੁਗ ਦਾ ਸਮਾਂ ਆ ਗਿਆ। ਇਸ ਵਾਸਤੇ ਐਸਾ ਵਿਵਹਾਰ ਸਮੇਂ ਦਾ ਚੱਲ ਰਿਹਾ ਹੈ। ਮਹਾਰਾਜ ਕਹਿੰਦੇ ਕਲਯੁਗ ਕਿਸੇ ਦੇਸ਼ ਵਿੱਚ ਆਇਆ ਪਿਆ ਨਹੀਂ ਸੁਣੀਦਾ, ਕਿਸੇ ਤੀਰਥ ਦੇ ਉੱਤੇ ਵੀ ਨਹੀਂ ਬੈਠਾ ਹੈ, ਕਿਸੇ ਦਾਤੇ ਦੇ ਕੋਲ ਮੰਗਤਾ ਬਣ ਕੇ ਨਹੀਂ ਬੈਠਾ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਸਾਰਾ ਸ਼ਬਦ ਉਚਾਰਨ ਕੀਤਾ। ਮਹਾਰਾਜ ਕਹਿੰਦੇ ਕਲਯੁਗ ਜੀਵਾਂ ਦੇ ਹਿਰਦੇ ਵਿੱਚ ਹੈ, ਜਿਨ੍ਹਾਂ ਦਾ ਹਿਰਦਾ ਕਲਪਨਾ ਦੇ ਅੰਦਰ ਝਗੜਿਆਂ ਦੇ ਅੰਦਰ ਕਲੇਸ਼ਾਂ ਦੇ ਅੰਦਰ ਜੁੜਿਆ ਹੋਇਆ ਉੱਥੇ ਮਹਾਰਾਜ ਕਹਿੰਦੇ ਕਲਯੁਗ ਵਰਤ ਰਿਹਾ ਹੈ। ਔਰ ਗੁਰੂ ਨਾਨਕ ਸਾਹਿਬ ਨੇ ਸਾਰਾ ਸ਼ਬਦ ਉਚਾਰਿਆ, ਸਹੀ ਚੰਦ ਚੜ੍ਹੇ ਸੇ ਤਾਰੇ ਸੋਈ ਦਿਨੀਅਲ ਤਪਤ ਰਹੇ ਸਾ ਧਰਤੀ ਸਾ ਕੌਣ ਝੁਲਾਰੇ ਜੁਗ ਜੀ ਖਿਲ ਥਾਵ ਕੈਸੇ ਜੀਵਨ ਤਰਵ ਨਵਾਰ। ਇਹ ਸਾਰਾ ਸ਼ਬਦ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ ਔਰ ਉਸੇ ਦੀ ਵਿਆਖਿਆ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਮਝਾ ਰਹੇ ਹਨ।
ਸਤਿਯੁਗ ਪਾਪੀ ਏਕ ਤੇ,
ਮਹਾਰਾਜ ਕਹਿੰਦੇ ਸਤਿਯੁਗ ਦੇ ਅੰਦਰ ਇੱਕ ਬੰਦਾ ਪਾਪ ਕਰੇ
ਦੇਸ਼ ਮਾਰੀਏ ਸੋਏ,
ਤਾਂ ਸਾਰੇ ਦੇਸ਼ ਨੂੰ ਦੰਡ ਮਿਲਦਾ ਸੀ। ਤੇ ਸ਼ੁਕਰਾਚਾਰਜ ਦੀ ਲੜਕੀ ਦਾ ਵੇਣੂ ਰਾਜੇ ਨੇ ਸੱਤ ਤੋੜਿਆ ਸੀ ਸਤਿਯੁਗ ਦੇ ਅੰਦਰ, ਤਾਂ ਸਾਰੇ ਦੇਸ਼ ਦੇ ਅੰਦਰ ਕਾਲ ਪੈ ਗਿਆ ਤੇ ਬੰਬੇ ਰੇਤੇ ਵੀ ਵਰਖਾ ਹੋਈ, ਲੋਕ ਭੁੱਖੇ ਮਰਨ ਲੱਗ ਪਏ।
ਨਗਰੀ ਪੀੜੀਏ,
ਰੇਤੇ ਦੇ ਅੰਦਰ ਇੱਕੋ ਹੀ ਮਾੜਾ ਕੰਮ ਕਰੇ ਤੇ ਸਾਰੀ ਨਗਰੀ ਨੂੰ ਡੰਡ ਮਿਲਦਾ ਸੀ, ਤੇ ਰਿਸ਼ਤਾ ਸੀਤਾ ਨੂੰ ਰਾਵਣ ਲੈ ਗਿਆ ਤੇ ਸਾਰੀ ਨਗਰੀ ਜਿਹੜੀ ਸੀ ਉਸਨੂੰ ਦੁੱਖ ਦੇਣਾ ਹੋਇਆ।
ਵਾਪਰ ਕੋਲੇ ਅੱਗ ਹੋਏ,
ਵਾਪਰ ਦੇ ਅੰਦਰ ਕੋਈ ਇੱਕ ਬੰਦਾ ਪਾਪ ਕਰੇ ਤੇ ਸਾਰੀ ਕੁਲ ਜਿਹੜੀ ਸੀ ਉਸਨੂੰ ਭੋਗਣਾ ਪੈਂਦਾ ਸੀ। ਜਿਸ ਤਰ੍ਹਾਂ ਸ੍ਰੀ ਕ੍ਰਿਸ਼ਨ ਦੀ ਵੰਸ਼ ਜਿਹੜੇ ਸੀ ਉਹ ਨਾਸ ਹੋ ਗਈ, ਦਰਵਾਸ਼ਾ ਸੰਕਲਪ ਗੌਰੀ ਜਾਦਵ ਇਹ ਫਲ ਪਾਏ।
ਕਿਉਂਕਿ ਕਲਯੁਗ ਪਾਪ ਕਰੇ ਸੋ ਪਾਵਤ,
ਕਲਯੁਗ ਦੇ ਅੰਦਰ ਜਿਹੋ ਜਿਹਾ ਕੋਈ ਪਾਪ ਕਰਦਾ ਹੈ ਤੇ ਉਸ ਬੰਦੇ ਨੂੰ ਵੀ ਉਹ ਪਾਪ ਦਾ ਫਲ ਪਾਉਣਾ ਪੈਂਦਾ ਹੈ।
ਹੁਣ ਸਤਿਗੁਰੂ ਜੇ ਕੋ ਬਖਸਾਵਤ,
ਫਿਰ ਸਤਿਗੁਰੂ ਮਹਾਰਾਜ ਜੀ ਤੇ ਜਿਸ ਦੇ ਉੱਤੇ ਬਖਸ਼ਿਸ਼ ਕਰ ਦੇਣ, ਬਖਸ਼ ਦੇਣ,
ਨਾਮ ਦਾਨ ਦੇ ਕਰੇ ਉਧਾਰਾ।
ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਦਾਨ ਦੇ ਕੇ ਸਤਿਗੁਰੂ ਮਹਾਰਾਜ ਜੀ ਉਧਾਰ ਦਿੰਦੇ ਨੇ।
ਇਸ ਬਿਨ ਅਪਰ ਨਾ ਕੋਈ ਉਪਚਾਰਾ,
ਇਸ ਤੋਂ ਬਿਨਾ ਕੋਈ ਵੀ ਹੋਰ ਉਪਚਾਰਾ ਯਤਨ ਨਹੀਂ ਹੈ, ਢੰਗ ਤਰੀਕਾ ਨਹੀਂ ਹੈ।
ਵੇਦ ਅਥਰਵਣ ਮਤ ਕਰ ਸਭੀ,
ਇਹ ਜਿਹੜਾ ਅਥਰਵਣ ਚੌਥਾ ਵੇਦ ਹੈ ਤੇ ਇਸ ਨੂੰ ਮਤ ਰੜ ਕੇ ਵਿਚਾਰ ਕੇ,
ਹਰ ਕੀਰਤ ਕਾ ਦੇਵ ਤਿਆ ਬਹੀ,
ਵਾਹਿਗੁਰੂ ਪਰਮੇਸ਼ਰ ਦੀ ਕੀਰਤਨ ਭਗਤੀ ਹੈ ਤੇ ਉਹੀ ਸੰਸਾਰ ਦੇ ਇਸ ਸਮੇਂ ਮੁਕਤੀ ਦਿੰਦੀ ਹੈ।
ਨਹਾਉਣ ਧੋਵਣ ਬਿਰਥਾ ਸਾਰੇ,
ਕਹਿੰਦੇ ਉੱਥੋਂ ਨਹਾ ਲੈਣਾ ਤੇ ਹੱਥ ਪੈਰ ਧੋ ਲੈਣੇ ਤੇ ਇਸ ਤਰ੍ਹਾਂ ਇਹ ਸਾਰਾ ਵਿਅਰਥੀ ਹੈ।
ਰਾਗ ਦੁਆਖ ਮਨ ਨਹੀਂ ਉਤਾਰੇ,
ਉਪਰਲਾ ਕੀਤਾ ਹੋਇਆ ਸਰੀਰ ਦਾ ਇਸ਼ਨਾਨ ਰਾਗ ਤੇ ਦੁਆਸ਼ ਦੀ ਅੰਦਰਲੀ ਮਨ ਦੀ ਮੈਲ ਨੂੰ ਨਹੀਂ ਮੇੜਦਾ।
ਹੱਥ ਨਾ ਕਮਾਵੋ ਹੋਏ ਨਾ ਸੋਚੂ,
ਮਹਾਰਾਜ ਕਹਿੰਦੇ ਜੇ ਕਰਕੇ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਕਮਾਈ ਨਹੀਂ ਕਰਦੇ ਤੇ ਸੋਚੋ ਪਵਿੱਤਰਤਾ ਨਹੀਂ ਹੋ ਸਕਦੀ ਮਨ ਦੇ।
ਸਤਨਾਮ ਕਰ ਬੰਧਨ ਮੋਚੂ,
ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਜਪਣੇ ਕਰਕੇ ਤੇ ਜੰਮਣ ਤੇ ਮਰਨ ਦੇ ਬੰਧਨ ਮੋਚੂ ਛੁੱਟ ਜਾਂਦੇ ਨੇ।
ਮਨ ਮਲੀਨ ਤਲ ਕਰੇ ਪਖੰਡਾ,
ਜਿਹਨਾਂ ਮਨੁੱਖਾਂ ਦੇ ਮਨ ਅੰਦਰੋਂ ਮੈਲੇ ਨੇ ਵਿਸ਼ਿਆਂ ਦੇ ਨਾਲ ਤੇ ਉੱਤੋਂ ਲੋਭ ਦਿਖਾਵਾ ਕਰਦੇ ਨੇ।
ਜਿਹਨਾਂ ਸਹਿ ਅਦਕ ਜਮ ਡੰਡਾ,
ਮਹਾਰਾਜ ਕਹਿੰਦੇ ਉਹ ਜਿਹੜੇ ਪੁਰਸ਼ ਨੇ ਤੇ ਬਹੁਤ ਹੀ ਜਮਾਂ ਦਾ ਡੰਡ ਸਹਾਰਦੇ ਨੇ।
ਰੁਚਰ ਰੰਗ ਜੋ ਹੋਏ ਮਯੂਰਾ,
ਜਿਸ ਤਰ੍ਹਾਂ ਮੋਰ ਦਾ ਰੰਗ ਜਿਹੜਾ ਹੈ ਤੇ ਬਹੁਤ ਹੀ ਸੁੰਦਰ ਹੁੰਦਾ ਹੈ ਤੇ ਉਹਦੇ ਖੰਭਾਂ ਦੇ ਸੁੰਦਰ ਰੰਗ ਹੁੰਦੇ ਨੇ।
ਬੋਲਤ ਬਾਣੀ ਅਕਸਰ ਰੂਰਾ,
ਜਿਸ ਵੇਲੇ ਸਾਧ ਸੰਗਤ ਜੀ ਮੋਰ ਆਪਣੀ ਆਵਾਜ਼ ਕੱਢਦਾ ਤੇ ਬਹੁਤ ਹੀ ਸੁੰਦਰ ਬਾਣੀ ਬੋਲਦਾ।
ਮੀਨ ਮੀਨ ਕਿਰਮਨ ਕੋ ਖਾਹੀ,
ਪਰ ਸਾਧ ਸੰਗਤ ਜੀ ਮੋਰ ਦਾ ਜਿਹੜਾ ਖਾਣਾ ਹੈ ਤੇ ਚੁਣ ਚੁਣ ਕੇ ਕੀੜਿਆਂ ਨੂੰ ਖਾਂਦਾ, ਆਵਾਜ਼ ਤਾਂ ਉਹਦੀ ਬਹੁਤ ਸੁੰਦਰ ਹੁੰਦੀ, ਖੰਭਾਂ ਵਿੱਚ ਰੰਗ ਵੀ ਸੁੰਦਰ ਹੁੰਦਾ, ਪਰ ਉਸਦੀ ਖੁਰਾਕ ਕੀੜੇ ਹੁੰਦੇ ਆ।
ਜੋ ਦੰਬੀ ਪੇ ਅਬ ਜਗ ਮਾਹੀ,
ਇਸ ਤਰ੍ਹਾਂ ਨਾਲ ਕਹਿੰਦੇ ਪਖੰਡੀ ਲੋਕਾਂ ਦਾ ਉਤੋਂ ਲਸ ਲਾ ਲਸ਼ਕਰ ਤੇ ਲਿਬਾਸ ਧਾਰਮਿਕ ਬੜਾ ਸੁੰਦਰ ਹੁੰਦਾ ਤੇ ਪਰ ਵਿਸ਼ਿਆਂ ਵਿਕਾਰਾਂ ਦੇ ਕੀੜੇ ਹੀ ਖਾਂਦੇ ਨੇ।
ਆਮ ਕ੍ਰੋਧ ਪੁਨ ਲੋਭ ਹੈ ਅਧੀਨਾ,
ਕਾਮ ਦਾ ਫੁਰਨਾ, ਕ੍ਰੋਧ ਦਾ ਫੁਰਨਾ, ਲੋਭ ਤੇ ਮੋਹ ਦਾ ਫੁਰਨਾ ਦੇ ਵਿੱਚ ਹਮੇਸ਼ਾ ਵਾਸਤੇ ਵਸੀ ਰਹਿੰਦੇ ਨੇ।
ਅਹੰਕਾਰ ਅਕਸਰ ਮਨ ਪਹਿਨਾ,
ਅਹੰਕਾਰ ਦੇ ਵਿੱਚ ਅਕਸਰ ਕਰਕੇ ਉਹਨਾਂ ਦਾ ਮਨ ਜਿਹੜਾ ਹਮੇਸ਼ਾ ਵਾਸਤੇ ਭਿੱਜਿਆ ਰਹਿੰਦਾ।
ਮੈਂ ਨਰਕ ਮੈਂ ਕਸ਼ਟ ਬਸਾਲਾ,
ਐਸੇ ਲੋਕ ਨਰਕਾਂ ਦੇ ਵਿੱਚ ਪੈ ਕੇ ਤੇ ਬੜੇ ਭਾਰੀ ਦੁੱਖ ਨੂੰ ਪਾਉਂਦੇ ਨੇ।
ਪਛਤਾਏ ਫਸੇ ਜਮ ਜਾਲਾ,
ਜਮਾਂ ਦੇ ਜਾਲ ਦੇ ਫਸੇ ਹੋਏ ਤੇ ਬੜਾ ਭਾਰੀ ਪਛਤਾਤਾਪ ਕਰਦੇ ਨੇ।
ਦੋਰਾ ਮਿਲੇ ਵਡਾਈ ਨਾਮ ਤੇ,
ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਜਪਣੇ ਕਰਕੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵਡਿਆਈ ਮਿਲਦੀ ਹੈ।
ਇਸ ਉੱਪਰ ਨਾਰ
ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਜਪਣ ਤੋਂ ਬਿਨਾਂ ਹੋਰ ਕੋਈ ਵੱਡਾ ਸਾਧਨ ਨਹੀਂ ਹੋ ਸਕਦਾ।
ਮਿਲੇ ਉਨਾਮੇ ਤਾਹੇ ਕੋ,
ਮਹਾਰਾਜ ਕਹਿੰਦੇ ਉਹਨਾਂ ਜੀਵਾਂ ਤੇ ਮਨੁੱਖਾਂ ਨੂੰ ਹਮੇਸ਼ਾ ਵਾਸਤੇ ਉਲਾਮੇ ਮਿਲਦੇ ਨੇ।
ਗੁਰਤਾ ਜਾਤੇ ਹੋਰ,
ਜਿਹੜੇ ਸਤਿਗੁਰੂ ਮਹਾਰਾਜ ਨੂੰ ਛੱਡ ਕੇ ਤੇ ਹੋਰ ਦੇਵੀ ਦੇਵਤਿਆਂ ਦੇ ਪਾਸੋਂ ਜਾ ਕੇ ਮੰਗਦੇ ਨੇ।
ਚੌਪੀ ਜਬ ਸਤਿਗੁਰ ਅਸ ਬਚਨ ਉਤਾਰੇ,
ਜਿਸ ਵੇਲੇ ਸਾਧ ਸੰਗਤ ਜੀ ਐਸੇ ਬਚਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੇ,
ਲੰਬੀ ਲੱਜਤ ਸਭਾ ਮਝਾਰੇ,
ਜਿਹੜੀ ਸਭਾ ਵਿਦਵਾਨਾਂ ਦਾ ਇਕੱਠ ਹੋਇਆ ਹੋਇਆ ਸੀ, ਜਿਹੜੇ ਪਖੰਡੀ ਲੋਕ ਸੀ ਬਹੁਤ ਹੀ ਸ਼ਰਮਿੰਦੇ ਹੋਏ।
ਪੰਡਿਤ ਪ੍ਰਸ਼ਨ ਕਰੇ ਕਹੇ ਬਾਣੀ,
ਸਤਿਗੁਰੂ ਮਹਾਰਾਜ ਜੀ ਦੇ ਪਾਸ ਜਿਹੜੇ ਵਿਦਵਾਨ ਸੀ ਤੇ ਉਹਨਾਂ ਨੇ ਇਸ ਤਰ੍ਹਾਂ ਪ੍ਰਸ਼ਨ ਸਵਾਲ ਕੀਤੇ ਨੇ,
ਇਹ ਉਪਾਸਨਾ ਤੂੰ ਮਨ ਠਾਨੀ।
ਕਹਿੰਦੇ ਜੀ ਤੁਸੀਂ ਕਿਸ ਦੀ ਉਪਾਸਨਾ ਭਗਤੀ ਆਪਣੇ ਮਨ ਦੇ ਧਾਰਨ ਕੀਤੀ ਹੈ?
ਨਿਰਗੁਣ ਕੈ ਸਰਗੁਣ ਕੀ ਸੇਵਾ।
ਤੁਸੀਂ ਨਿਰਗੁਣ ਸਰੂਪ ਵਾਹਿਗੁਰੂ ਦੀ ਭਗਤੀ ਕਰਦੇ ਹੋ ਜਾਂ ਸਰਗੁਣ ਸਰੂਪ ਦੀ ਭਗਤੀ ਕਰਦੇ ਹੋ?
ਏਕੋ ਕਰੋ ਕਹੋ ਨਿਜ ਸੇਵਾ।
ਕਿਸ ਦੀ ਭਗਤੀ ਕਰਦੇ ਹੋ ਤੇ ਸਾਰਾ ਸਾਨੂੰ ਭੇਦ ਜਿਹੜਾ ਹੈ ਦੱਸਣਾ ਕਰੋ।
ਸੁਣ ਸ੍ਰੀ ਨਾਨਕ ਬਹਿਣ ਉਚਾਰੇ।
ਸੌਕੇ ਸਾਹਿਬ ਸੰਤ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ,
ਪ੍ਰਿਥ ਪ੍ਰਿਥ ਦਾ ਨਹੀਂ ਵਿਚਾਰੇ।
ਮਹਾਰਾਜ ਕਹਿੰਦੇ ਜਿਹੜੀ ਨਿਰਗੁਣ ਤੇ ਸਰਗੁਣ ਦੀ ਭਗਤੀ ਹੈ ਤੇ ਅਸੀਂ ਅਲਹਿਦਾ ਅਲਹਿਦਾ ਨਹੀਂ ਇਸ ਨੂੰ ਭਿੰਨ ਭਿੰਨ ਵੱਖਰਾ ਵੱਖਰਾ ਨਹੀਂ ਵਿਚਾਰਦੇ।
ਭੇਦ ਹੋਏ ਤਾਂ ਪ੍ਰਿਥਕ ਸੇਵਾ।
ਜੇ ਕਰਕੇ ਦੋਹਾਂ ਦੇ ਚ ਨਿਰਗੁਣ ਤੇ ਸਰਗੁਣ ਚ ਭੇਦ ਹੋਵੇ ਤੇ ਤਾਂ ਹੀ ਇਹਨਾਂ ਦੀ ਭਗਤੀ ਵੱਖਰੀ ਅਸੀਂ ਕਹਿ ਸਕਦੇ ਹਾਂ।
ਨਿਰਗੁਣ ਸਰਗੁਣ ਲਖੋ ਆਪੇਵਾ।
ਜੋ ਨਿਰਗੁਣ ਸਰੂਪ ਵਾਹਿਗੁਰੂ ਪਰਮੇਸ਼ਰ ਦਿਸਦਾ ਨੇ ਤੇ ਉਸੇ ਨੇ ਦਸ ਸਰਗੁਣ ਸਰੂਪ ਧਾਰੇ ਨੇ ਤੇ ਅਭੇਦਾ ਇੱਕੋ ਵਿੱਚ ਹੀ ਅਭੇਦ ਤੋਂ ਰਹਿਤ ਨੇ, ਇੱਕ ਰਸ ਹਨ।
ਜੋ ਦੋਨੋਂ ਮੈਂ ਭੇਦ ਪਛਾਣੇ।
ਜਿਹੜਾ ਨਿਰਗੁਣ ਤੇ ਸਰਗੁਣ ਦੋਹਾਂ ਦੇ ਵਿੱਚ ਭੇਦ ਨੂੰ ਪਛਾਣਦਾ,
ਸੋ ਮਾਨਵ ਜਾਣੇ ਅਣਜਾਣੇ।
ਤੇ ਮਹਾਰਾਜ ਕਹਿੰਦੇ ਉਹ ਜਿਹੜਾ ਮਨੁੱਖ ਹੈ ਤੇ ਉਹ ਤਾਂ ਅਣਜਾਣ ਹੈ ਤੇ ਬੇਸਮਝ ਹੈ।
ਦੋਹਰਾ ਨਿਰਗੁਣ ਹੋਇਆ ਸਭ ਦੇਹ ਮੈਂ।
ਜਿਹੜਾ ਨਿਰਗੁਣ ਸਰੂਪ ਵਾਹਿਗੁਰੂ ਪਰਮੇਸ਼ਰ ਹੈ ਉਹ ਵਿਅਕਤੀ ਉਪਾਧੀ ਨਾਲ ਤੇ ਸਾਰਿਆਂ ਦੀਆਂ ਦੇਹਾਂ ਦੇ ਅੰਦਰ ਆਤਮਾ ਰੂਪ ਹੋ ਕੇ ਵਰਤ ਰਿਹਾ।
ਸਤਾਵਤ ਹੈ ਸੋਏ
ਸਾਰਿਆਂ ਦੇ ਵਿੱਚ ਨਿਗਾਹ ਆ ਰਿਹਾ ਕਿਉਂਕਿ ਉਸ ਦੀ ਸੱਤਾ ਦੇ ਨਾਲ ਹੀ ਸਾਰੇ ਇਸਦੇ ਸਰੀਰਾਂ ਤੇ ਇੰਦਰੀਆਂ ਦੀ ਕਿਰਿਆ ਹੋ ਰਹੀ ਹੈ।
ਬ੍ਰਿਜ ਮੈਂ ਕਰੇ ਕਲੋਲ ਪਨਾ।
ਕਹਿੰਦੇ ਜਿਹੜੀ ਬ੍ਰਿਜ ਭੂਮੀ ਹੈ ਤੇ ਇਸ ਦੇ ਅੰਦਰ ਵੀ ਦੁਆਪਰ ਦੇ ਅਵਤਾਰੀ ਮਹਾਂਪੁਰਸ਼ ਸ੍ਰੀ ਕ੍ਰਿਸ਼ਨ ਨੇ ਕਲੋਲ ਖੇਡਾਂ ਕੀਤੀਆਂ ਨੇ।
ਅੰਤਰ ਸਰਗਣ ਸੋਏ
ਵਿਸ਼ਨੂੰ ਦਾ ਅਵਤਾਰ ਸਨ ਤੇ ਆਪਣਾ ਸਰਗਣ ਸਰੂਪ ਧਾਰ ਕੇ
ਚੌਪੀ ਸ੍ਰੀ ਕ੍ਰਿਸ਼ਨ ਪੇਹਾਂ ਅਵਤਾਰਾ।
ਤੇ ਸ੍ਰੀ ਕ੍ਰਿਸ਼ਨ ਦਾ ਇੱਥੇ ਦੁਆਪਰ ਦੇ ਅੰਦਰ ਅਵਤਾਰ ਹੋਇਆ
ਜਿਹਨੇ ਅਵਨੀ ਕੋ ਭਾਰ ਨਿਵਾਰਾ।
ਤੇ ਜਿਸ ਵੇਲੇ ਉਹ ਹੋਏ ਨੇ ਤੇ ਉਹਨਾਂ ਨੇ ਲੋਕਾਂ ਨੂੰ ਉਪਦੇਸ਼ ਦੇ ਕੇ ਉਸ ਸਮੇਂ ਦੇ ਅੰਦਰ ਤੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ।
ਏਕੇ ਚਰਤ ਹਿਰਦੇ ਤੁਮ ਥਾਰੋ।
ਤੇ ਮਹਾਰਾਜ ਕਹਿੰਦੇ ਉਹ ਸ੍ਰੀ ਕ੍ਰਿਸ਼ਨ ਦੇ ਕੌਤਕਾਂ ਨੂੰ ਤੁਸੀਂ ਆਪਣੇ ਹਿਰਦੇ ਟਿਕਾਈ ਰੱਖੋ।
ਦੁੱਧੇ ਆਤਮੇ ਕਵਟ ਵਸਾਰੋ।
ਇਸ ਵਾਸਤੇ ਤੇ ਤੁਸੀਂ ਆਪਣੇ ਹਿਰਦੇ ਟਿਕਾ ਕੇ ਰੱਖਦੇ ਹੋ ਤੇ ਆਪਣੇ ਮਨ ਨੂੰ ਪਵਿੱਤਰ ਕਰੋ ਤੇ ਆਪਣਾ ਜਿਹੜਾ ਛਲ ਹੈ ਇਸ ਨੂੰ ਦੂਰ ਕਰੋ।
ਆਪੰਦਨ ਮੈਂ ਦਿਗ ਜੇ ਬਾਂਧੇ।
ਜਿਹੜੇ ਸੰਸਾਰ ਦੇ ਜੰਮਣ ਤੇ ਮਰਨ ਦੇ ਬੰਧਨਾਂ ਦੇ ਪੱਕੀ ਤਰ੍ਹਾਂ ਬੰਨੇ ਹੋਏ ਨੇ।
ਟੁੱਟੇ ਤਨੇ ਤੇ ਹਰੇ ਅਰਾਦੇ।
ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਜਾਪ ਕਰਕੇ ਹੀ ਉਹਨਾਂ ਤੋਂ ਛੁੱਟ ਸਕਦੇ ਹੋ।
ਹਰਮਲ ਕਰੋ ਅੰਤ ਦੁਖਦਾਈ।
ਮਹਾਰਾਜ ਕਹਿੰਦੇ ਜਿਹੜੇ ਪਾਪ ਕਰਦੇ ਹੋ ਤੇ ਅਖੀਰ ਨੂੰ ਤੁਹਾਨੂੰ ਦੁੱਖ ਦੇਣਗੇ।
ਜਪੋ ਨਾਮ ਸਭ ਹੋਏ ਸਹਾਈ।
ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪੋ ਤੇ ਤੁਹਾਡੇ ਸਾਰਿਆਂ ਦਾ ਸਹਾਇਕ ਹੋਵੇਗਾ।
ਹਰ ਮੈਂ ਹਰ ਕੀਰਤ ਪ੍ਰਧਾਨਾ।
ਇਹ ਕਲਯੁਗ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਕੀਰਤੀ ਜਸ ਹੈ ਕੀਰਤਨ ਭਗਤੀ ਇਹੀ ਪ੍ਰਧਾਨ ਮੁਖੀ ਹੈ।
ਅਪਰਨਾ ਜਾਨੋ ਇਸੇ ਸਮਾਨਾ।
ਵਾਹਿਗੁਰੂ ਪਰਮੇਸ਼ਰ ਦੀ ਨਾਮ ਦੀ ਕੀਰਤੀ ਦੇ ਸਦਰਸ਼ ਤੇ ਹੋਰ ਕੋਈ ਵੀ ਸਾਧਨ ਨਾ ਤੁਸੀਂ ਜਾਣਨਾ ਕਰੋ।
ਭਗਤ ਕਰੋ ਸਭ ਹੀ ਸੁਖ ਪਾਵੋ।
ਵਾਹਿਗੁਰੂ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰੋ ਤੇ ਸਾਰੇ ਸੁਖਾਂ ਨੂੰ ਪਾਵੋਗੇ।
ਨਸ਼ਟ ਹੋਏ ਜੇ ਦੰਭ ਕਮਾਵੋ।
ਤੇ ਜੇ ਕਰਕੇ ਤੁਸੀਂ ਪਖੰਡ ਕਮਾਓਗੇ ਲੋਕ ਦਿਖਾਵਾ ਕਰੋਗੇ ਤੇ ਤੁਹਾਨੂੰ ਬੜਾ ਭਾਰੀ ਦੁੱਖ ਹੋਵੇਗਾ।
ਦੋਰਾ ਦਇਆ ਸਦਨ ਕੇ ਬਦਨ ਤੇ।
ਦਇਆ ਦੇ ਘਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁੱਖ ਤੋਂ
ਬਚਨ ਸੁਣੇ ਗਤ ਦੈਨਾ।
ਤੇ ਮੁਕਤੀ ਦੇਣ ਵਾਲੇ ਸਾਧ ਸੰਗ ਜੀ ਜਿਸ ਵੇਲੇ ਬਚਨ ਸੁਣਨਾ ਕੀਤੇ
ਹਿਰਦੇ ਸੁਧ ਬੰਧਨ ਕਰਤਾ।
ਸਾਰਿਆਂ ਦੇ ਹਿਰਦੇ ਜਿਹੜੇ ਸੀ ਪਵਿੱਤਰ ਹੋ ਗਏ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਤੇ ਮੱਥਾ ਟੇਕਦੇ ਨੇ।
ਸਿੱਖ ਭਏ ਮਨ ਚੈਨਾ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਿਲੋਂ ਸਿੱਖ ਬਣ ਗਏ ਨੇ ਤੇ ਮਨ ਵਿੱਚ ਚੈਨ ਸ਼ਾਂਤੀ ਆ ਗਈ।
ਚੌਪੀ ਜਿੱਤੇ ਹੁੱਤੇ ਯਾਤਰੀ ਤੇ ਥਾਈ।
ਜਿੰਨੇ ਵੀ ਸਾਧ ਸੰਗ ਜੀ ਬ੍ਰਿਜ ਭੂਮੀ ਦੇ ਅੰਦਰ ਕੋਈ ਯਾਤਰੀ ਲੋਕ ਉਸ ਸਮੇਂ ਆਏ ਹੋਏ ਸੀ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਭੱਜੇ ਆ ਰਹੇ ਨੇ।
ਬੰਧਨ ਕਰੇ ਉਪਾਇਨ ਥਰਕੈ।
ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾ ਰੱਖ ਕੇ ਤੇ ਮਸਤਕ ਨਵਾ ਰਹੇ ਨੇ।
ਬਿਨੇ ਭਨੇ ਮਹਾਂਪੁਰਖ ਬਚਰਕੈ।
ਸਤਿਗੁਰੂ ਮਹਾਰਾਜ ਜੀ ਨੂੰ ਪਰਮ ਸੰਤ ਜਾਣ ਕੇ ਬਹੁਤ ਹੀ ਬੇਨਤੀਆਂ ਕਰਦੇ ਨੇ।
ਸ੍ਰੀ ਗੁਰੂ ਸਭਨ ਦੇ ਉਪਦੇਸ਼ਾ
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸਾਰਿਆਂ ਨੂੰ ਉਪਦੇਸ਼ ਦੇ ਰਹੇ ਨੇ।
ਸਤਨਾਮ ਸਿਮਰੋ ਜਗਤੇਸ਼ਾ,
ਜਗ ਦੇ ਈਸ਼ਰ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਨਾਮ ਦਾ ਸੇਵਨ ਕਰੋ।
ਆਓ ਭਗਤ ਕਰੀਏ ਸ਼ਰਖ ਹੋਏ,
ਵਾਹਿਗੁਰੂ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰੋ ਤੇ ਅੰਦਰੋਂ ਜਿਹੜਾ ਛਾਲ ਹੈ ਉਸ ਨੂੰ ਦੂਰ ਕਰਕੇ
ਅੱਜ ਕਰੋ ਤੁਮਰੀ ਗਤ ਹੋਏ।
ਜੇ ਕਰਕੇ ਤੁਸੀਂ ਐਸਾ ਸਾਧਨ ਯਤਨ ਕਰੋਗੇ ਤੇ ਤੁਹਾਡੀ ਮੁਕਤੀ ਕਲਿਆਣ ਹੋ ਜਾਵੇਗੀ।
ਜਿਸ ਦਿਨ ਮੈਂ ਤੈ ਰਾਖੋ ਡੇਰਾ,
ਤਿੰਨ ਦਿਨ ਸਾਹਿਬ ਸੰਗ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਥੇ ਆਪਣਾ ਟਿਕਾਣਾ ਰੱਖਿਆ।
ਕਰਕੇ ਮਰਦਨ ਦੰਭ ਕਨਹਿਰਾ,
ਜੋ ਇਹ ਪਖੰਡ ਲੋਕ ਕਰਦੇ ਸੀ ਤੇ ਉਸ ਪਖੰਡ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮਿਟਿਆ।
ਅੱਗੇ ਗਮਨ ਕੀਨ ਗੁਣ ਖਾਨੀ,
ਅੱਗੇ ਗੁਣਾਂ ਦੀ ਖਾਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਲਣਾ ਕੀਤਾ।
ਜਾਏ ਅਨੇਕੋ ਧਾਰੇ ਪ੍ਰਾਣੀ,
ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਪਦੇਸ਼ ਦੇ ਕੇ ਤੇ ਅਨੇਕਾਂ ਪ੍ਰਾਣਾ ਧਾਰੀ ਜੀਵਾਂ ਦੀ ਕਲਿਆਣ ਕੀਤੇ।
ਪੂਰਾ ਕਰਤੋ ਵਚਨ ਬਿਲਾਸ ਕੋ,
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵਚਨ ਬਿਲਾਸ ਆਨੰਦਦਾਇਕ ਕਰਦਿਆਂ ਹੋਇਆ
ਦੁਖਨਾਸ਼ਕ ਸੁਖਦਾਏ,
ਦੁੱਖਾਂ ਨੂੰ ਨਾਸ ਕਰਨ ਵਾਲੇ ਤੇ ਸੁਖਾਂ ਨੂੰ ਦੇਣ ਵਾਲੇ
ਨਗਰ ਅਯੁੱਧਿਆ ਜੈ ਹੋ,
ਜਿੱਥੇ ਸਤਸੰਗ ਜੀ ਅਯੁੱਧਿਆ ਨਗਰ ਹੈ, ਸ੍ਰੀ ਰਾਮ ਚੰਦਰ ਦੀ ਜਨਮ ਭਰੂਣ ਭੂਮੀ, ਤ੍ਰੇਤੇ ਦੇ ਅਵਤਾਰ ਮਹਾਂਪੁਰਸ਼ ਦੇ
ਜਿਨ ਮੈਂ ਪਹੁੰਚੇ ਆਏ।
ਸਤਿਗੁਰੂ ਮਹਾਰਾਜ ਜੀ ਥੋੜੇ ਸਮੇਂ ਦੇ ਅੰਦਰ ਅਯੁੱਧਿਆ ਸ਼ਹਿਰ ਦੇ ਆ ਪਹੁੰਚੇ।
ਸਰਤਾ ਪਰ ਬੈਠੇ ਗੁਰਪੂਰਨ,
ਜਿੱਥੇ ਸਰਜੂ ਨਦੀ ਹੈ ਤੇ ਉਹਦੇ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆ ਕੇ ਡੇਰਾ ਕੀਤਾ।
ਜਦ ਮੈਂ ਦੰਭ ਕੀਨ ਜਨ ਚੂਰਨਾ,
ਜਿਸ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਸਾਰ ਦੇ ਜਿਹੜੇ ਪਖੰਡ ਉਹਨਾਂ ਨੂੰ ਨਾਸ ਕੀਤਾ।
ਹੁਣ ਸ੍ਰੀ ਨਾਨਕ ਨਾਮ ਕਿਰਪਾਲਾ,
ਕਿਰਪਾਲੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਨੂੰ ਸੁਣ ਕੇ
ਆਏ ਤਤਕਾਲਾ।
ਅਯੁੱਧਿਆ ਸਾਹਿਬ ਦੇ ਵਿੱਚੋਂ ਉੱਥੇ ਦੇ ਬਹੁਤ ਸਾਰੇ ਲੋਕੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਆਏ।
ਉੱਤੇ ਜਾਂ ਬੇਦੀ ਕੁਲ ਦੀਪਾ,
ਤੇ ਜਿੱਥੇ ਬੇਦੀਆਂ ਦੇ ਕੁਲ ਦੇ ਦੀਵਾਰ ਗੁਰੂ ਨਾਨਕ ਸਾਹਿਬ ਜੀ ਬੈਠੇ ਸੀ,
ਬੈਠੇ ਪੰਡਿਤ ਆਨ ਸਮੀਪਾ,
ਬਹੁਤ ਸਾਰੇ ਵਿਦਵਾਨ ਪੰਡਿਤ ਲੋਕ ਸਤਿਗੁਰੂ ਮਹਾਰਾਜ ਜੀ ਦੇ ਪਾਸ ਆ ਕੇ ਬੈਠ ਗਏ।
ਮੰਦਨ ਕਰੇ ਭਾਵ ਉਰ ਧਰਕੈ,
ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਨੇ ਮਨ ਵਿੱਚ ਪ੍ਰੇਮ ਧਾਰ ਕੇ।
ਹਰਖੇ ਸੁੰਦਰ ਰੂਪ ਨਿਹਰਕੈ,
ਸਤਿਗੁਰੂ ਮਹਾਰਾਜ ਜੀ ਦੇ ਸੋਹਣੇ ਸਰੂਪ ਦੇ ਦਰਸ਼ਨ ਕਰਕੇ ਮਨ ਵਿੱਚ ਬਹੁਤ ਹੀ ਪ੍ਰਸੰਨ ਹੋ ਰਹੇ ਨੇ।
ਭਈਸਮੀ ਪੂਰ ਜਾ ਪੀਰਾ,
ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਬੜਾ ਭਾਰੀ ਇਕੱਠ ਹੋ ਗਿਆ।
ਬੋਲੇ ਸਭ ਸੋ ਗੁਣੀ ਗਹੀਰਾ,
ਸਾਰਿਆਂ ਦੇ ਤਾਈ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਣਾਂ ਦੇ ਖਜ਼ਾਨੇ ਬੋਲੇ।
ਰਾਮ ਗਏ ਲੇਕਰ ਸੰਗ ਨਗਰੀ,
ਕਹਿੰਦੇ ਵੀ ਸੁਣਿਆ ਹੈ ਵੀ ਤੁਹਾਡੀ ਜਿਹੜੀ ਅਯੁੱਧਿਆ ਨਗਰੀ ਸੀ ਸ੍ਰੀ ਰਾਮ ਚੰਦਰ ਜੀ ਨਾਲ ਲੈ ਕੇ ਚਲੇ ਗਏ ਸੀ।
ਨੀਚ ਊਚ ਨਰ ਨਾਰੀ ਸਗਰੀ,
ਜਿੰਨੇ ਵਿੱਚ ਇਸਤਰੀ ਪੁਰਸ਼ ਉੱਚੇ ਨੀਵੇਂ ਗਰੀਬ ਤੇ ਅਮੀਰ ਲੋਕ ਰਹਿੰਦੇ ਸੀ ਤੇ ਸਾਰਿਆਂ ਨੂੰ ਨਾਲ ਲੈ ਕੇ ਗਏ।
ਦੂਰਾ ਇਹ ਆਈ ਕੇ ਤੇ ਅਬ ਹੈ,
ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆ ਜਿਹੜੀ ਅਯੁੱਧਿਆ ਦੀ ਨਗਰੀ ਸ਼ਹਿਰ ਹੈ ਤੇ ਲੋਕੀ ਇਸ ਵੇਲੇ, ਫਿਰ ਇਹ ਮੁੜ ਕੇ ਕਿੱਥੋਂ ਆ ਗਏ ਜੇ ਸਾਰੇ ਨਾਲ ਚਲ ਗਏ ਸੀ।
ਜੀਸਤ ਉੱਚੇ ਥਾਵਾਂ,
ਬੜੇ ਉੱਚੇ ਉੱਚੇ ਮੰਦਿਰ ਇੱਥੇ ਪਾਏ ਹੋਏ ਦਿਸ ਰਹੇ ਨੇ।
ਪੰਡਿਤ ਸਭ ਕੈਤ ਹੋਏ,
ਜਿਹੜੇ ਵਿਦਵਾਨ ਸੀ ਤੇ ਉਹਨਾਂ ਨੇ ਸਮਝ ਲਿਆ ਕਿ ਸਾਡਾ ਪੋਲ ਖੁੱਲ ਜਾਣਾ ਤੇ ਇਹਨਾਂ ਨੇ ਆਪਣੀ ਸਚਿਆਈ ਜਿਹੜੀ ਸੀ ਉਸ ਵੇਲੇ ਦੱਸੇ।
ਜੀ ਲੈ ਸੰਗਰਾਮ,
ਕਹਿੰਦੇ ਨਹੀਂ ਜੀ, ਸ੍ਰੀ ਰਾਮ ਚੰਦਰ ਜੀ ਇਹ ਮਹਿਲ ਤੇ ਮਕਾਨ ਨਹੀਂ ਨਾਲ ਲੈ ਕੇ ਗਏ ਤੇ ਜਿਹੜੇ ਇੱਥੇ ਰਹਿਣ ਵਾਲੇ ਬੰਦੇ ਸੀ ਉਹਨਾਂ ਨੂੰ ਨਾਲ ਲੈ ਕੇ ਚਲੇ ਗਏ।
ਦੂਰਾ ਮੰਦਰ ਸਭ ਧਰਨੇ ਪਰ ਰਹੇ,
ਜਿਹੜੇ ਸਾਰੇ ਮੰਦਰ ਮਕਾਨ ਨੇ ਤਾਂ ਧਰਤੀ ਦੇ ਉੱਤੇ ਟੇਕੇ ਰਹੇ।
ਜੈ ਬਕੁੰਠ ਜੀਵ ਜੇ ਅਹੇ,
ਜਿਹੜੇ ਉਸ ਸਮੇਂ ਦੇ ਜੀਵ ਸੀ ਬੈਕੁੰਠ ਨੂੰ ਚਲੇ ਗਏ ਤੇ ਇਸ ਦਾ ਮਤਲਬ ਕੀ ਸੀ? ਜਿਨ੍ਹਾਂ ਨੇ ਸ੍ਰੀ ਰਾਮ ਦੀ ਸੰਗਤ ਕੀਤੀ, ਨਾਮ ਜਪਿਆ, ਸਿਮਰਨ ਕੀਤਾ, ਸੰਗਤ ਕੀਤੀ, ਉਹ ਵੈਕੁੰਠ ਨੂੰ ਸਾਧ ਸੰਗ ਜੀ ਚਲੇ ਗਏ। ਪਰ ਪ੍ਰਤਾਪ ਤਾਂ ਨਾਮ ਦਾ ਹੈ, ਪਰ ਪੰਡਿਤ ਲੋਕਾਂ ਨੇ ਇਸ ਗੱਲ ਨੂੰ ਸਾਰੇ ਪ੍ਰਚਾਰਿਆ ਕਿ ਸ੍ਰੀ ਰਾਮ ਜੀ ਆਪਣੇ ਨਾਲ ਹੀ ਸਾਰੀ ਨਗਰੀ ਲੈ ਗਏ ਸੀ। ਨਹੀਂ, ਨਾਮ ਜਪਣ ਵਾਲੇ ਸਿਮਰਨ ਵਾਲੇ ਜਿਹੜੇ ਮਨੁੱਖ ਸੀ ਤੇ ਉਹ ਬੈਕਗਰਾਉਂਡ ਵਿੱਚ ਚਲੇ ਗਏ ਔਰ ਇਹਨਾਂ ਨੇ ਸਚਿਆਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਪ੍ਰਗਟ ਕਰ ਦਿੱਤੀ। ਹਾਂ ਜੀ,
ਗੁਰੂ ਨਾਨਕ ਪੁਨ ਬੈਨ ਵਿਚਾਰੇ,
ਸਾਰੇ ਗੁਰੂ नानक दे महाराज जी ने फिर वचन उचारे
दैप कुंड सो दर्शन हारे
ते महाराज कहन लगे दर्शन वेख के सिमरन करके लोग तां बैकुंठ वे चले गए
अमृत मुक्ते को सिमरो नामो
ते महाराज कहंदे जिस नाम दे प्रताप करके लोग बैकुंठ विच गए ने ते उस वाहिगुरु दा नाम तुसी भी हुण याद करो
होए तुम्हारो बैकुंठ थामो
ते तुहाडा जिहड़ा बैकुंठ दे अंदर फिर तुहानू घर ठिकाणा बन जाएगा
गुरसो मिली भगती और थारो
ते सतगुरु महाराज जी दे नाल मिलके ते वाहिगुरु दी प्रेमा भगती नूं हिरदे च धारण करो
ध्यान करो बंधन छुटकारो
ते वाहिगुरु परमेश्वर दे नाम दा ध्यान करो ते इस वास्ते बंधन जिहड़े उहनां तों छुट जाणगे
सतगुरु दर्श सफल सुखदाई
सतगुरु महाराज जी दा जिहड़ा दर्शन है सहत ज्ञान फल दे ते सुख नूं देण वाला
जपो नाम होए अंत सहाई
वाहिगुरु परमेश्वर दे नाम नूं जपो ते अकीर नूं तुहाडी सहायता करेगा
गुरमुख होवो तजो बिकारा
भाई गुरमुख बनो ते विषयां विकारां नूं छड़णा करो
आवतरो कर पितरे उधारा
आप भी संसार समुंदर तो तर जाओ ते पितरां दा उधार भी कर लवांगे
दूरा सुन पंडित बूझन कियो
सुन के सत संग जिहड़े विद्वान सी गुरु नानक साहिब नूं पुछण लगे
गुरु कितक प्रकार
कहिंदे जी जिहड़े गुरु हुंदे है ते ओह कितने तरह दे हुंदे है
उत्तर देने हे हित तब
जवाब देण वास्ते गुरु नानक साहिब महाराज जी ने कदम
बोले गुरु उदार
उदार दाता स्वरूप श्री गुरु नानक देव महाराज जी बोले
क्योंकि एक पंडित गोरा एक अवधूता
महाराज कहते एक पंडित हुंदे गुरु भाव की उस्ताद ते एक अवधूत गुरु हुंदे ने
महापुरख एक अजे मत पूता
एक महापुरश हुंदे जिन्हां दी पवित्र मती होई हुंदी पवित्र बुद्धि वाले ब्रह्म नेष्ठी ते ब्रह्म स्रोत्री
लखन सुनो भिन्न मन जा मन हो
महाराज कहते इन्हां दीआं निशानियां सुनो ते वखरा वखरा ते इन्हां दा ख्याल जिहड़ा अपने मन विच टकावो
जे पंडित को इउं जानो हो
ते जिहड़े पंडित विद्वान ने ते उन्हां नूं ते इस ढंग दे नाल जाणो
अंतारू जो बचने लाए
ते जिस तरां कोई बंदे ने नदी जां दरिया नूं तर के तां वेख्या नहीं जे कोई उस नूं आ के पुछदा है उह कहिंदा पाणी थोड़ा थोड़ा ही है ते तूं तर जाणेगा
नदी पार तट होए होत लखाए
कहिंदा वेख सामने नदी दा परला किनारा ते अखां दे नाल दिस रिहा है ते इस वास्ते तूं तर जाणेगा
तरो ताए होवोगे पारू
जेकर के इस नदी दे पानी नूं तूं तर जावे ते पार हो जावेगा
मैं जाने करे उतारू
ते ओ जिहड़ा सतसंग जी अणतारू बंदा आप तां तरना नहीं जानदा ते दूजिआं नूं कही जांदा तुसीं तर के अगे लंघ जावो
आप ना करे दे ते उपदेसा
महाराज कहिंदे जिहड़े पंडित लोग ने ते आप तां अभ्यास नहीं करदे ते दूजिआं नूं कहिंदे ने तरन वास्ते उपदेश दे रहे वी तुसीं संसार समुंदर तों तर जाओ
पंडित गुर जानो तुम ऐसा
महाराज कहिंदे जिहड़े पंडित उस्ताद विद्वान ने गुरु इस तरह की उन्हां दी दशा है तुसीं जाण लवो
वेद प्राणन करे वखियाना
वेदां ते प्राणां दी बहुत सारी व्याख्या कर करके लोकां नूं सुणाउंदे ने
लोह मोह मैं बैस बिहाना
ते अपनी उम्र जिहड़ी लोह ते मोह दे विच बतीत हो रही है
दोहरा आपन मिलन को जानिए
इस वास्ते उन्हां दा मिलना तां इसे तरह है जाण लवो
ओतना हृदय ज्ञान
उन्हां दे मिलन दा पुन तां हैगा पर हृदय जिज्ञासु दे ज्ञान नहीं हुंदा
उन जो है अवधूत गोरा
फिर जिहड़ा अवधूत अपने आप नूं प्राप्त कहांदा गुरु
विद्या ते अनजाना
कहिंदे ओह विद्या तों अनजान हुंदा विद्या नूं कोई पढ़िया होया हुंदा
चौपी मिला संत को जुग है पायो
ते कोई वाहिगुरु परमेश्वर दा संत जिहड़ा सी मिल गया ते ओहदे नाल मिल के उसने जुड़ना जिहड़ा सी प्राप्त कर लिया
फिर ओह ज्ञान पर मोह मिटायो
हृदय ज्ञान हो गया ते हृदय दा मोह जिहड़ा सी उसने अपना मेट लिया
आप तरे पव सागर सोए
आप तां संसार समुंदर तों तर जांदा है
और उदाहरण ते ते होए
होर किसे दा उसदे पासों उदाहरण नहीं हो सकदा
ज्यों जल विखै लस्ता जाए जाई
ते जिस तरह साहब संग जी पानी दे उत्ते कोई लाठी जिहड़ी है ओह तरदी जांदी है
आप तरे ने और तराई
लाठी आप तां पानी दे उत्ते तरदी जांदी पर होर कोई बंदा उसका आसरा लै के तर नहीं सकदा
जे महापुरख गुर जानो
ते जिहड़ा महापुरश ब्रह्म ਸਰੋਤਰੀ ਬ੍ਰਹਮ ਇਸ਼ਟੀ ਗੁਰੂ ਹੈ ਜਾਣ ਲਓ।
ਸਭ ਵਿਦਿਆ ਮੈਨ ਪੁੰਨ ਪਛਾਣੋ।
ਉਹ ਸਾਰੇ ਤਰ੍ਹਾਂ ਦੀ ਵਿਦਿਆ ਜਿਹੜੀ ਸੀ ਉਹਦੇ ਵਿੱਚ ਵੀ ਚਤੁਰ ਤੇ ਪੂਰਾ ਹੈ।
ਦਿਲ ਕੋ ਮਿਲੇ ਮਨੁਜ ਦੇ ਜਾਈ,
ਜੇ ਕਰਕੇ ਉਹਦੀ ਸੰਗਤ ਦੇ ਵਿੱਚ ਕੋਈ ਜਗਿਆਸੂ ਜਾ ਕੇ ਮਿਲਦਾ,
ਮੈਂ ਉਧਾਰ ਸਹਿਜੇ ਗਦ ਪਾਈ,
ਉਸਦਾ ਉਧਾਰ ਹੋ ਜਾਂਦਾ ਸੰਸਾਰ ਸਮੁੰਦਰ ਤੋਂ ਤੇ ਸਹਿਜੇ ਗਾਤ ਮੁਕਤੀ ਪਾ ਲੈਂਦਾ।
ਜੇ ਉਪਦੇਸ਼ ਦੇ ਗਿਆਨਾ,
ਜੇ ਉਹ ਉਪਦੇਸ਼ ਦਿੰਦਾ ਤੇ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਦਾ ਕੇ
ਐਸੇ ਮਹਾਂਪੁਰਖ ਸੁਖਦਾਨਾ
ਕਹਿੰਦੇ, ਐਸੇ ਜਿਹੜੇ ਮਹਾਂਪੁਰਖ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ ਉਹ ਬੜਾ ਸੁਖ ਦੇਣ ਵਾਲੇ ਨੇ।
ਦੂਰਾ ਤਿਨਕੇ ਦੇਖ ਅਚਾਰ ਨਰ,
ਕਹਿੰਦੇ ਉਹਨਾਂ ਦੀ ਜਿਹੜਾ ਵਿਵਹਾਰ ਹੈ ਸਭ ਸਮਝੀ, ਇਸ਼ਨਾਨ ਦਾ, ਬਾਣੀ ਪੜ੍ਹਨ ਦਾ, ਧਿਆਨ ਕਰਨ ਦਾ, ਸੰਗਤ ਕਰਨ ਦਾ, ਤੇ ਉਹਨਾਂ ਦੀ ਐਸੀ ਕਰਨੀ ਨੂੰ ਵੇਖ ਕੇ
ਆਪ ਕਮਾਏ,
ਜੇ ਕੋਈ ਵਾਰੀ ਉਹਨਾਂ ਵਾਲਾ ਵੇਖ ਕੇ ਬੰਦਾ ਆਪ ਵੀ ਐਸੀ ਕਿਰਿਆ ਨੂੰ ਤੇ ਐਸੀ ਕਮਾਈ ਨੂੰ ਕਰਨ ਲੱਗ ਪਵੇ,
ਸਵਸਥ ਹੋ ਤਿੰਨ ਕੋ ਸਦਾ।
ਮਹਾਰਾਜ ਕਹਿੰਦੇ ਕਿ ਉਹਨੂੰ ਵੀ ਸਵਸਥ ਜਿਹੜੀ ਕਲਿਆਣ ਹੈ ਪ੍ਰਾਪਤ ਹੋ ਜਾਂਦੀ ਹੈ।
ਜਮ ਪਰ ਸੋਨ ਹੈ ਜਾਏ,
ਉਹ ਵੀ ਜਮਾਂ ਦੀ ਪੂਰੀ ਰੇਤ ਨਹੀਂ ਜਾਂਦਾ।
ਨਰ ਜੇ ਪਾਰ ਲਗਾਵਨ ਹੋਏ,
ਇਸ ਵਾਸਤੇ ਜਿਨ੍ਹਾਂ ਪੁਰਸ਼ਾਂ ਦਾ ਪਾਰ ਲੰਘਾਉਣਾ ਹੁੰਦਾ ਹੈ,
ਪਾਰ ਕਰੇ ਕੇਵਟ ਸਭ ਸੋਏ,
ਇਸ ਵਾਸਤੇ ਕੇਵਟ ਮਲਾਹ ਵਾਂਗ ਉਹ ਪਾਰ ਕਰ ਦਿੰਦੇ ਨੇ।
ਕਿਸੀ ਤੁਲਾ ਦੇ ਕੇ ਸਰਨਾਈ,
ਕਿਸੇ ਨੂੰ ਤੁਲਾ ਦੇ ਕੇ ਤੇ ਕਿਸੇ ਨੂੰ ਸਰਨਾਈ ਹਵਾ ਭਰੀ ਹੁੰਦੀ ਹੈ, ਜਿਵੇਂ ਚਮੜੇ ਦੇ ਸਾਥ ਸੰਜੀ, ਉਹਦੇ ਵਿੱਚ ਉਹਨੂੰ ਸਰਨਾਈਆਂ ਕਹਿੰਦੇ ਨੇ।
ਕਿਸੂ ਨੌਕਾ ਦੇ ਚੜ੍ਹਾਈ,
ਕਿਸੇ ਨੂੰ ਨੌਕਾ ਬੇੜੀ ਦੇ ਉੱਤੇ ਚੜਾ ਦਿੰਦੇ ਨੇ।
ਕੇ ਦਰਸ਼ਨ ਕਲਮਲ ਜਾਈ,
ਤੇ ਕਈਆਂ ਦੇ ਦਰਸ਼ਨ ਕਰਕੇ ਜਿਹੜੇ ਮਹਾਂਪੁਰਸ਼ਾਂ ਦੇ ਪਾਪ ਚਲੇ ਜਾਂਦੇ ਆ।
ਮਹਾਂਪੁਰਖ ਗੁਰ ਸਭ ਸੁਖਦਾਈ,
ਜਿਹੜਾ ਬ੍ਰਹਮ ਸ੍ਰੇਸ਼ਟੀ ਬ੍ਰਹਮ ਨੇਸ਼ਟੀ ਗੁਰੂ ਹੈ ਮਹਾਂਪੁਰਸ਼, ਉਹ ਸਾਰਿਆਂ ਨੂੰ ਸੁਖ ਦੇਣ ਵਾਲਾ।
ਗੁਰਖਾਨੀ ਤੇ ਸੁਣਿਆ ਸਬਾਨੀ,
ਗੁਣਾਂ ਦੇ ਖਾਨ ਗੁਰੂ ਨਾਨਕ ਸਾਹਿਬ ਤੋਂ ਐਸੀ ਬਾਣੀ ਸੁਣ ਕੇ,
ਪਰਮ ਪ੍ਰੇਮ ਮੈਂ ਮਤਲਬ ਟਾਨੀ,
ਬਹੁਤ ਹੀ ਪ੍ਰੇਮ ਦੇ ਜਿਨ੍ਹਾਂ ਦੀ ਬੁੱਧੀ ਜਿਹੜੀ ਸੀ ਭਿੱਜ ਗਈ ਸਾਰਿਆਂ ਦੇ,
ਜੈਪਦ ਪੰਕਜ ਬਿਨੈ ਬਖਾਨਾ,
ਨਾਨਕ ਸਾਹਿਬ ਦੇ ਚਰਨਾਂ ਕਮਾਂ ਨੂੰ ਪਕੜ ਕੇ ਤੇ ਬੇਨਤੀ ਕਰਦੇ ਨੇ।
ਮੁਕਤ ਦਾਨ ਦਾ ਰੂਪ ਪਛਾਣ ਹੈ,
ਇਹ ਤਾਂ ਮੁਕਤੀ ਦਾ ਦਾਨ ਦੇਣ ਵਾਲੇ ਤੇ ਗੁਰੂ ਨਾਨਕ ਸਾਹਿਬ ਦੇ ਐਸੇ ਸਰੂਪ ਨੂੰ ਪਛਾਣਦੇ ਨੇ।
ਸਾਗਰ ਮੈਂ ਹਵੈ ਦੁਖ ਭਾਰਾ,
ਇਹ ਜਿਹੜਾ ਸੰਸਾਰ ਸਮੁੰਦਰ ਹੈ ਤੇ ਇਹਦੇ ਜੀਵਾਂ ਨੂੰ ਭਾਰੀ ਦੁੱਖ ਹੁੰਦਾ ਹੈ।
ਦਿਲ ਕਰਨਾ ਕਰ ਕਰੋ ਉਧਾਰਾ,
ਮਹਾਰਾਜ ਆਪ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਸੰਸਾਰ ਸਮੁੰਦਰ ਤੋਂ ਉਧਾਰ ਕਰ ਦਿਓ।
ਦੂਰਾ ਸਿੱਖ ਆਪਣੇ ਕੀਜੀਏ,
ਸਾਨੂੰ ਸੱਚੇ ਪਾਤਸ਼ਾਹ ਆਪਣੇ ਸਿੱਖ ਚੇਲੇ ਬਣਾਉਣਾ ਕਰੋ।
ਉਪਦੇਸ਼ ਦ੍ਰਿੜਾਏ,
ਜਿਹੜਾ ਚੰਗਾ ਉਪਦੇਸ਼ ਹੈ ਤੇ ਸਾਡੇ ਮਨ ਦੇ ਪੱਕਾ ਵਸਾ ਕੇ,
ਜਸ ਤੁੰਦਰਾ ਸਰਵਣ ਕਰੇ ਸੁਣਿਓ,
ਆਪ ਜੀ ਦਾ ਜਸ ਮਹਿਮਾ ਜਿਹੜੀ ਅਸੀਂ ਕੰਨਾਂ ਦੇ ਜਸੀ ਸੁਣਨਾ ਕੀਤੇ,
ਦਰਸ ਦਿਓ ਅਬ ਆਏ,
ਹੁਣ ਆਪ ਜੀ ਨੇ ਆ ਕੇ ਆਪਣੇ ਪਵਿੱਤਰ ਦਰਸ਼ਨ ਜਿਹੜੇ ਉਹ ਦੇਣਾ ਕੀਤੇ ਨੇ।
ਜਾਪੀ ਤਿਨਕੀ ਦੇਖ ਦੀਨਤਾ ਦਿਆਲਾ,
ਇਹਨਾਂ ਦੀ ਸਾਧ ਸੰਗਤ ਜੀ ਗਰੀਬੀ ਤੇ ਨਿਮਰਤਾ ਵੇਖ ਕੇ ਦਿਆਲੂ ਗੁਰੂ ਨਾਨਕ ਦੇ ਮਹਾਰਾਜ ਜੀ ਨੇ
ਦੇਖ ਪਏ ਉਪਦੇਸ਼ ਰਸਾਲਾ,
ਤੇ ਬੜਾ ਸੁੰਦਰ ਇਹਨਾਂ ਨੂੰ ਉਪਦੇਸ਼ ਦੇਣਾ ਕੀਤਾ ਹੈ। ਜਿਹੜੇ ਪਹਿਲਾਂ ਪੰਡਤ ਦੀ ਜਾਂ ਬ੍ਰਹਮੇਸ਼ ਦੀ ਗੁਰੂ ਦੀ ਗੁਰੂ ਦੀ ਗੱਲ ਆਏ ਤੇ ਇਹ ਜਿਹੜਾ ਸਨਾਤਨ ਮਤ ਦੇ ਐਸੇ ਖਿਆਲ ਨੇ, ਪਰ ਗੁਰਮਤ ਦਾ ਖਿਆਲ ਹੈ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਗੁਰਮਤ ਵਿੱਚ ਗੁਰੂ ਇੱਕੋ ਹੀ ਹੈ। ਇਸ ਵਾਸਤੇ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤੇ ਇੱਕੋ ਹੀ ਸਾਧ ਸੰਗਤ ਜੀ ਵਿਚਾਰ ਹੈ। ਮੂਲ ਮੰਤਰ ਗੁਰਮੰਤਰ ਦਾ ਆਸਰਾ ਲੈ ਕੇ ਸਿੱਖ ਨੇ ਇਸ ਨੂੰ ਜਪ ਕੇ ਹੀ ਸੰਸਾਰ ਸਮੁੰਦਰ ਤੋਂ ਤਰਨਾ ਹੈ। ਇੱਕੋ ਇੱਕ ਸ਼ਬਦ ਅਨੁਸਾਰ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ,
ਜਗਤ ਜਾਣੀਏ ਹਿਰਦੇ ਅਨਿਤਾ,
ਮਹਾਰਾਜ ਕਹਿੰਦੇ ਜਿਹੜਾ ਸੰਸਾਰ ਹੈ ਤੇ ਭਾਈ ਅਨਿਤਾ ਝੂਠਾ ਹੈ, ਜਾਣ ਲਓ ਤੇ ਸੱਚਾ ਨਹੀਂ।
ਸਤਨਾਮ ਸਿਮਰੋ ਨਿਤ ਚਿੱਤਾ,
ਤੇ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੋ ਆਪਣੇ ਚਿੱਤ ਵਿੱਚ।
ਮਨ ਰੋਕਣ ਕੋ ਕਰ ਅਭਿਆਸਾ,
ਮਹਾਰਾਜ ਕਹਿੰਦੇ ਵਿਸ਼ਿਆਂ ਵਿਕਾਰਾਂ ਤੋਂ ਸੰਸਾਰ ਦੇ ਪਦਾਰਥਾਂ ਤੋਂ ਮਨ ਨੂੰ ਹਟਾਉਣ ਦਾ ਰੋਕਣ ਦਾ ਅਭਿਆਸ ਕਰੋ।
ਹੈ ਤੂੰ ਕੋ ਪ੍ਰਾਪਤ ਸੁਖ ਰਾਸਾ,
ਤੇ ਤੁਹਾਨੂੰ ਫਿਰ ਸਮੂਹ ਸੁਖ ਜਿਹੜਾ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਤੇ ਉਹ ਮਿਲ ਜਾਵੇਗਾ।
ਜਬ ਹੀ ਜਗਤ ਅਸਤ ਪਛਾਣੋ,
ਜਿਸ ਵੇਲੇ ਸੰਸਾਰ ਨੂੰ ਤੁਸੀਂ ਇਹ ਝੂਠਾ ਪਛਾਣ ਲਵੋਗੇ,
ਮਨ ਸੰਕਲਪ ਸੁਖ ਹੈ ਨਿਹਾਨੋ,
ਤੇ ਮਨ ਦੇ ਜਿਹੜੇ ਭੈੜੇ ਸੰਕਲਪ ਆ ਤੇ ਤੁਸੀਂ ਸੁਖਾਲੇ ਹੀ ਉਹਨਾਂ ਨੂੰ ਨਾਸ਼ ਕਰ ਲਵੋਗੇ।
ਇਸ ਪ੍ਰਕਾਰ ਕੋ ਦੇ ਉਪਦੇਸ਼ਾ,
ਇਸ ਤਰ੍ਹਾਂ ਦਾ ਆਦੇਸ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੇ ਕੇ
ਅੱਗੇ ਗਮਨ ਕੀਨ ਜਗ ਤੇਸਾ
ਅੱਗੇ ਜਗ ਦੇ ਈਸ਼ਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅਯੋਧਿਆ ਤੋਂ ਚੱਲ ਪਏ ਨੇ
ਕਾਸ਼ੀ ਵਿਖੇ ਜਾਏ ਕੀ ਡੇਰਾ
ਕਾਸ਼ੀ ਜਿਸ ਨੂੰ ਬਨਾਰਸ ਕਹਿੰਦੇ ਨੇ ਤੇ ਇੱਥੇ ਗੁਰੂ ਨਾਨਕ ਸਾਹਿਬ ਨੇ ਜਾ ਕੇ ਆਪਣਾ ਡੇਰਾ ਕੀਤਾ
ਦਰਸੁਰ ਸਾਰੀ ਜੈ ਸੁੰਦਰ ਹੇਰਾ
ਤੇ ਜਿੱਥੇ ਗੰਗਾ ਦਾ ਸਾਧ ਸਾਂਝੀ ਕਿਨਾਰਾ ਸੀ ਸੁੰਦਰ ਵੇਖਿਆ
ਅਸੇ ਉੱਜਲ ਨੀਰ ਤਰੰਗਾ
ਤੇ ਬਹੁਤ ਸਾਰੇ ਪਾਣੀ ਦੀਆਂ ਤੇ ਲਹਿਰਾਂ ਜਿਹੜੀਆਂ ਉੱਜਲ ਚਿੱਟੀਆਂ ਚੱਲ ਰਹੀਆਂ ਨੇ
ਸਤਨਾਮ ਕੋ ਜਾਸੀ ਜਨ ਚੰਗਾ
ਤੇ ਸੱਚੇ ਵਾਹਿਗੁਰੂ ਪਰਮੇਸ਼ਰ ਦਾ ਤੇ ਜਸ ਜਿਹੜਾ ਹੈ ਤੇ ਮਨ ਨੂੰ ਜਿਵੇਂ ਜਗਿਆਸੋ ਉਹ ਚੰਗਾ ਲੱਗਦਾ ਤੇ ਉੱਜਲ ਇਸੇ ਤਰ੍ਹਾਂ ਲਹਿਰਾਂ ਉੱਜਲ ਚੱਲ ਰਹੀਆਂ ਨੇ
ਉੱਤੇ ਤਾਂ ਜੇ ਪੰਡਿਤ ਭਾਰੀ
ਜਿਹੜੇ ਸਾਧ ਸਾਂਝੀ ਉੱਥੇ ਵੱਡੇ ਵੱਡੇ ਭਾਰੀ ਵਿਦਵਾਨ ਸਨ
ਸੁਣਕਾ ਸੁਧ ਤੈਨਾ ਸ੍ਰੋਣ ਮਝਾਰੀ
ਤੇ ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਉਣ ਦੀ ਖ਼ਬਰ ਆਪਣੇ ਮਨ ਦੇ ਸੁਣ ਕੇ
ਮਿਲਕਰ ਸਭੀ ਆਪ ਸਮਾਹੀ
ਆਪੋ ਜੀ ਸਾਧ ਸਾਂਝੀ ਸਾਰਿਆਂ ਨੇ ਮਿਲ ਕੇ
ਆਵਨ ਪੇ ਤਿਆਰ ਹਰ ਖਾਹੀ
ਬੜੇ ਪ੍ਰਸੰਨ ਹੋ ਕੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਆਉਣ ਵਾਸਤੇ ਤਿਆਰ ਹੋ ਗਏ
ਪੂਰਨ ਸੰਤ ਸੁਣਤ ਤੇ ਜਾਪੋ
ਕਹਿੰਦੇ ਜਿਸ ਨੂੰ ਅਸੀਂ ਸੁਣਦੇ ਸੀ ਕਿ ਨਾਨਕ ਤਪਾ ਇੱਕ ਪੂਰਨ ਸੰਤ ਹੈ
ਦਰਸ਼ਨ ਕਰੇ ਚਲੋ ਅਵਤਾ ਕੋ
ਕਹਿੰਦੇ ਉਹ ਸਾਡੇ ਸ਼ਹਿਰ ਦੇ ਬਾਹਰ ਆ ਗਿਆ ਤੇ ਚਲੋ ਆਪਾਂ ਉਸਦੇ ਜਾ ਕੇ ਦਰਸ਼ਨ ਕਰੀਏ
ਨਰਬਿੰਦਨ ਸੋ ਪੰਡਿਤ ਆਏ
ਬਹੁਤ ਸਾਰੇ ਵਿਦਵਾਨ ਲੋਕ ਤੇ ਹੋਰ ਜਿਹੜੇ ਮੁਖੀ ਮੁਖੀ ਲੋਕ ਸਨ ਗੁਰੂ ਨਾਨਕ ਸਾਹਿਬ ਦੇ ਪਾਸ ਆਏ
ਸ੍ਰੀ ਗੁਰੂ ਆਗੇ ਸੀਸ ਨਵਾਏ
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਗੇ ਆ ਕੇ ਸਿਰ ਝੁਕਾਉਣਾ ਕੀਤੇ
ਔਰ ਸਰਦਾ ਕੋ ਟਿਕ ਬੈਸੇ
ਹਿਰਦੇ ਸਾਧ ਸਾਂਝੀ ਸ਼ਰਧਾ ਧਾਰ ਕੇ ਸਤਿਗੁਰੂ ਮਹਾਰਾਜ ਜੀ ਦੇ ਪਾਸ ਬੈਠ ਗਏ
ਸ਼ਕੀਨ ਮਿਲ ਕੇ ਤਬ ਐਸੇ
ਸਾਰੇ ਵਿਦਵਾਨਾਂ ਨੇ ਮਿਲ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਪ੍ਰਸ਼ਨ ਕੀਤਾ
ਦੂਰਾ ਵੇਦ ਸ਼ਾਸਤਰ ਨਿਤ ਪ੍ਰਤ ਪੜਤ
ਸੱਚੇ ਪਾਤਸ਼ਾਹ ਅਸੀਂ ਵੇਦਾਂ ਨੂੰ ਚਾਰਾਂ ਨੂੰ ਤੇ ਸ਼ੇਸ਼ ਸ਼ਾਸਤਰਾਂ ਨੂੰ ਹਮੇਸ਼ਾ ਹੀ ਪੜ੍ਹਦੇ ਹਾਂ
ਸੁੰਦ ਸਦਾ ਵਿਵਹਾਰ
ਇਸ ਵਾਸਤੇ ਇਹਨਾਂ ਸ਼ਾਸਤਰਾਂ ਤੇ ਵੇਦਾਂ ਨੂੰ ਸੁਣਦੇ ਵੀ ਹਾਂ ਤੇ ਇਹੀ ਸਾਡਾ ਪੜ੍ਹਨ ਤੇ ਸੁਣਨ ਦਾ ਵਿਵਹਾਰ ਹੈ
ਹਮ ਔਰ ਸਾਧਨਾ ਆਵਈ
ਪਰ ਮਹਾਰਾਜ ਇਤਨਾ ਵੇਦਾਂ ਦਾ ਗਿਆਨ ਹੈ ਸ਼ਾਸਤਰਾਂ ਦਾ ਗਿਆਨ ਹੈ ਸਾਡੇ ਹਿਰਦੇ ਸ਼ਾਂਤੀ ਨੀ ਆਉਂਦੀ ਟਕਾ ਨੀ ਆਉਂਦਾ
ਰਟ ਨਹੀਂ ਹੰਕਾਰ
ਸਾਡੇ ਮਨ ਦੇ ਵਿੱਚ ਹੰਕਾਰ ਜਿਹੜਾ ਉਹ ਨੀ ਮਿਟਦਾ ਵਿਦਿਆ ਦਾ
ਆਪੀ ਸੁਣ ਕਰ ਬੋਲੇ ਸ੍ਰੀ ਗੁਣਖਾਨੀ
ਇਹਨਾਂ ਦਾ ਪ੍ਰਸ਼ਨ ਸੁਣ ਕੇ ਗੁਣਾਂ ਦੀ ਸ਼ਾਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ
ਪੰਡਿਤ ਬਨੋ ਹਮਾਰੀ ਬਾਣੀ
ਕਹਿੰਦੇ ਹੈ ਵਿਦਵਾਨੋ ਜੋ ਅਸੀਂ ਬਾਣੀ ਕਹਿ ਰਹੇ ਹਾਂ ਤੇ ਇਸ ਨੂੰ ਚੰਗੀ ਤਰ੍ਹਾਂ ਵਿਚਾਰ ਨਾ ਕਰੋ
ਅੰਤਰ ਖੋੜ ਨਰ ਅੰਤਰ ਥਰਹੀ
ਮਹਾਰਾਜ ਕਹਿੰਦੇ ਤੁਸੀਂ ਆਪਣੇ ਮਨ ਦੇ ਵਿੱਚ ਖੋਟਾ ਸੁਭਾਅ ਛਲ ਤੇ ਧੋਖਾ ਧਾਰਨ ਕਰਕੇ ਰੱਖਦੇ ਹੋ
ਐਸੇ ਪਾਓ ਵੇਦ ਕੋ ਚਰਹੀ
ਇਸ ਵਾਸਤੇ ਤੇ ਕਿਸ ਤਰ੍ਹਾਂ ਤੁਸੀਂ ਇਹ ਜਿਹੜਾ ਵੇਦਾਂ ਤੇ ਸ਼ਾਸਤਰਾਂ ਦਾ ਉਚਾਰਨ ਹੈ ਤੇ ਇਸ ਦੁਆਰਾ ਸ਼ਾਂਤੀ ਤੇ ਟਕਾ ਪਾਓਗੇ
ਵਿਖੇ ਵਿਕਾਰ ਲਾਲਸਾ ਬਾਡੀ
ਤੁਹਾਡੇ ਅੰਦਰ ਵਿਸ਼ਿਆਂ ਤੇ ਵਿਕਾਰਾਂ ਦੀ ਲਾਲਸਾ ਇੱਛਾ ਵਧੀ ਹੋਈ ਹੈ
ਸ਼ਾਂਤ ਬੁੱਧ ਔਰ ਬਾਹਰ ਠੰਡੀ
ਤੇ ਜਿਹੜੀ ਸ਼ਾਂਤੀ ਟਕਾ ਵਾਲੀ ਹੈ ਬੁੱਧੀ ਤੇ ਉਹ ਤਾਂ ਤੁਹਾਡੇ ਹਿਰਦੇ ਚੋਂ ਬਾਹਰ ਹੀ ਖੜੀ ਹੈ
ਪੜੋ ਸੁਣੋ ਸਭ ਲੋਕ ਦਿਖਾਵਾ
ਤੇ ਜਿਹੜਾ ਤੁਸੀਂ ਵੇਦਾਂ ਨੂੰ ਸ਼ਾਸਤਰਾਂ ਨੂੰ ਪੜ੍ਹਦੇ ਹੋ ਤੇ ਸਾਰਾ ਲੋਕਾਂ ਨੂੰ ਦਿਖਾਉਣ ਵਾਸਤੇ ਪੜ੍ਹਦੇ ਹੋ
ਅਸ ਕਹਿ ਪੁਨ ਇੱਕ ਸ਼ਬਦ ਇਲਾਵਾ
ਤੇ ਇਸ ਤਰ੍ਹਾਂ ਕਹਿ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ
ਸ੍ਰੀ ਰਾਗ ਮਹੱਲਾ ਪਹਿਲਾ ਲੱਭ ਕੁੱਤਾ ਕੂੜ ਚੂੜਾ
ਸ੍ਰੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਹਿਲੇ ਪਾਤਸ਼ਾਹ ਉਚਾਰਦੇ ਨੇ ਤੇ ਲੱਭ ਕੁੱਤਾ ਕਹਿੰਦੇ ਹਿਰਦੇ ਚ ਟਕਾ ਨੀ ਆਉਂਦਾ ਰਸ ਨੀ ਬਣਦਾ ਸ਼ਾਂਤੀ ਨੀ ਆਉਂਦੀ ਮਹਾਰਾਜ ਕਹਿੰਦੇ ਹਿਰਦੇ ਚ ਤਾਂ ਹੋਰ ਹੀ ਚੀਜ਼ਾਂ ਸਾਡੇ ਬੈਠੀਆਂ ਨੇ ਤੇ ਨਾਮ ਦਾ ਰਸ ਜਿਹੜਾ ਕਿੱਥੇ ਟਿਕ ਸਕਦਾ ਹੈ ਸ਼ਾਂਤੀ ਕਿੱਥੇ ਆ ਸਕਦੀ ਹੈ ਵਾਹਿਗੁਰੂ ਦੀ ਪ੍ਰਾਪਤੀ ਦਾ ਸਭ ਕਿੱਥੇ ਹੋ ਸਕਦਾ ਪਹਿਲਾਂ ਇਹਨਾਂ ਚੀਜ਼ਾਂ ਨੂੰ ਕੱਢਣਾ ਪਏਗਾ ਲੱਭ ਕੁੱਤਾ ਮਹਾਰਾਜ ਕਹਿੰਦੇ ਖਾਣ ਦਾ ਜਿਹੜਾ ਲੱਭ ਹੈ ਇਹ ਕੁੱਕਰ ਵਾਂਗ ਤੁਹਾਡੇ ਹਿਰਦੇ ਚ ਬੈਠਾ ਹੈ ਤੇ ਜਿਹੜਾ ਝੂਠ ਬੋਲਣਾ ਹੈ ਤੇ ਕੂੜ ਝੂੜਾ ਇਹ ਚੂੜਾ ਤੁਹਾਡੇ ਹਿਰਦੇ ਚ ਬੈਠਾ ਹੈ
ਖਾਦਾ ਮਰਦਾਰ
ਇਸ ਵਾਸਤੇ ਜਿਹੜਾ ਠੱਗ ਠੱਗ ਕੇ ਲੋਕਾਂ ਨੂੰ ਖਾਧਾ ਹੋਇਆ ਤੇ ਇਹ ਮੁਰਦਾਰ ਇੱਕ ਮੁਰਦਾ ਹੈ ਤੁਹਾਡੇ ਹਿਰਦੇ ਚ ਬੈਠਾ ਹੋਇਆ
ਨਿੰਦਾ ਪਰਮਨ ਮੁਖ ਸੁਧੀ
ਤੇ ਮਹਾਰਾਜ ਕਹਿੰਦੇ ਪਰਾਈ ਨਿੰਦਾ ਕਰਨੀ ਜਿਹੜੀ ਇਹ ਤੇ ਪਰਾਈ ਮੈਲ ਹੈ ਤੇ ਸੁਧੀ ਮੇਰੀ ਖਾਣੀ
ਅਗਨ ਕ੍ਰੋਧ ਚੰਡਾਲ
ਇਸ ਵਾਸਤੇ ਜਿਹੜਾ ਕ੍ਰੋਧ ਹੈ ਹੈ ਤੇ ਅਗਨੀ ਵਰਗਾ ਤੇ ਇਹ ਚੰਡਾਲ ਤੁਹਾਡੇ ਹਿਰਦੇ ਚ ਬੈਠਾ ਹੈ।
ਦੱਸ ਕਸੇ ਆਪ ਸਲਾਹਣਾ
ਤੇ ਮਹਾਰਾਜ ਕਹਿੰਦੇ ਛੇ ਪਦਾਰਥਾਂ ਦੇ ਰਸ ਤੇ ਉਹਨਾਂ ਦੇ ਚੋਂ ਖਿੱਚੇ ਹੋਏ ਖਾਸ ਤੇ ਸ਼ਰਾਬ ਆਦਿਕ ਤੇ ਇਹਨਾਂ ਚੀਜ਼ਾਂ ਦੇ ਤੁਸੀਂ ਪੀਂਦੇ ਹੋ ਵਰਤੋਂ ਕਰਦੇ ਹੋ ਆਪ ਸਲਾਹਣਾ ਤੇ ਫਿਰ ਆਪਣੇ ਆਪ ਦੀ ਸਿਫਤ ਕਰਦੇ ਹਾਂ ਕਿ ਅਸੀਂ ਬਹੁਤ ਗੁਣੀ ਹਾਂ ਵਿਦਵਾਨ ਹਾਂ ਤੇ ਵੱਡੇ ਹਾਂ।
ਇਹ ਕਰਮ ਮੇਰੇ ਕਰਤਾਰ
ਇਹ ਮੇਰੇ ਕਰਤਾਰ ਇਹੋ ਜਿਹੇ ਮੇਰੇ ਕਰਮ ਤੇ ਲੋਕਾਂ ਦੇ ਜੀਵਾਂ ਦੇ ਕਰਮ ਹੋ ਰਹੇ ਨੇ।
ਬਾਬਾ ਬੋਲੀਏ ਪਤ ਹੋਏ
ਬਾਬਾ ਹੇ ਬਜ਼ੁਰਗ ਹੇ ਭਾਈ ਤੇ ਇਹੋ ਜਿਹੇ ਬਚਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਨਾਮ ਜਪਣ ਦੇ ਬੋਲਾਂ ਨੂੰ ਬੋਲੀਏ ਤੇ ਜਿਸ ਕਰਕੇ ਵਾਹਿਗੁਰੂ ਦੀ ਦਰਗਾਹ ਵਿੱਚ ਪਤ ਇੱਜ਼ਤ ਹੋਵੇ।
ਉਤਮ ਸੇ ਦਰ ਉਤਮ ਕਹੀਏ
ਤੇ ਮਹਾਰਾਜ ਕਹਿੰਦੇ ਜਿਹੜੇ ਉੱਤਮ ਚੰਗੇ ਕਰਮਾਂ ਨੂੰ ਕਰਦੇ ਨੇ ਤੇ ਉਹੀ ਮਨੁੱਖ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਉੱਤਮ ਸ੍ਰੇਸ਼ਟ ਕਹੇ ਜਾਂਦੇ ਗਿਣੇ ਜਾਂਦੇ ਨੇ।
ਕਰਮ ਬੈ ਸੁਰੋਏ
ਜਿਹੜੇ ਨੀਵੇਂ ਕਰਮਾਂ ਵਾਲੇ ਮਨੁੱਖ ਨੇ ਤੇ ਉਹ ਤਾਂ ਭਾਈ ਬਹਿ ਬਹਿ ਕੇ ਰੋਂਦੇ ਨੇ ਆਪਣੇ ਭੈੜੇ ਕੀਤੇ ਹੋਏ ਕਰਮਾਂ ਦੇ ਦੁੱਖ ਨੂੰ ਵੇਖ ਕੇ।
ਰਹਾਓ ਰਸ ਨਾਰਸ ਰੂਪਾ ਕਾਮਣਾ
ਰਹਾਓ ਵਿਸਰਾਮ ਦੇ ਕੇ ਗੁਰੂ ਨਾਨਕ ਸਾਹਿਬ ਜੀ ਵਿਚਾਰਦੇ ਨੇ ਕਹਿੰਦੇ ਸੀ ਕਿ ਮਹਾਰਾਜ ਅੰਦਰ ਰਸ ਨਹੀਂ ਬਣਦਾ ਸ਼ਾਂਤੀ ਨਹੀਂ ਆਉਂਦੀ ਟਿਕਾ ਨਹੀਂ ਆਉਂਦਾ ਤੇ ਮਹਾਰਾਜ ਕਹਿੰਦੇ ਇੰਨੇ ਰਸ ਜਿਹੜੇ ਸਾਡੇ ਅੰਦਰ ਪਹਿਲਾਂ ਹੀ ਬਣੇ ਹੋਏ ਨੇ ਤੇ ਨਾਮ ਰਸ ਕਿੱਥੇ ਪ੍ਰਗਟ ਹੋਵੇ। ਰਸ ਸੋਇਨਾ ਰਸ ਰੂਪਾ ਕਾਮਣ ਸੋਨੇ ਦਾ ਰਸ ਸਾਡੇ ਅੰਦਰ ਪ੍ਰੇਮ ਹੈ ਚਾਂਦੀ ਦੇ ਇਕੱਠਾ ਕਰਨ ਦਾ ਸਾਡੇ ਵਿੱਚ ਪ੍ਰੇਮ ਹੈ ਤੇ ਕਾਮਣ ਰਸ ਇਸਤਰੀ ਦੇ ਵਿਸ਼ੇ ਵਿਕਾਰ ਭੋਗਣ ਦਾ ਸਾਡੇ ਅੰਦਰ ਰਸ ਹੈ ਪਰਮਲ ਕੀ ਵਾਸ ਤੇ ਇਸੇ ਤਰ੍ਹਾਂ ਪਰਮਲ ਚੰਦਨ ਆਦਿਕ ਦੀਆਂ ਵਾਸ਼ਨਾ ਖਿਚਵਾਈਆਂ ਇਹ ਵੀ ਸਾਡੇ ਅੰਦਰ ਰਸ ਟਿਕਿਆ ਹੋਇਆ ਹੈ।
ਅਸ ਘੋੜੇ ਰਸੇ ਜਾ ਮੰਦਰ
ਮਹਾਰਾਜ ਕਹਿੰਦੇ ਘੋੜਿਆਂ ਦੀਆਂ ਸਵਾਰੀਆਂ ਤੇ ਚੜ੍ਹਨ ਦਾ ਰਸ ਪ੍ਰੇਮ ਹੈ ਤੇ ਸੁੰਦਰ ਸੇਜਾਂ ਬਣਾਉਣੀਆਂ ਤੇ ਉੱਥੇ ਟਿਕਣਾ ਤੇ ਸੋਹਣੇ ਮੰਦਰ ਜਿਹੜੇ ਇਹਨਾਂ ਦਾ ਰਸ ਸਾਡੇ ਅੰਦਰ ਟਿਕਿਆ ਹੋਇਆ।
ਰਸ ਮਿੱਠਾ ਰਸ ਮਾਸ
ਮਿੱਠੇ ਪਦਾਰਥਾਂ ਦੇ ਖਾਣ ਦਾ ਰਸ ਪ੍ਰੇਮ ਸਾਡੇ ਅੰਦਰ ਹੈ ਤੇ ਮਾਸ ਖਾਣ ਦਾ ਰਸ ਜਿਹੜਾ ਪ੍ਰੇਮ ਸਾਡੇ ਅੰਦਰ ਟਿਕਿਆ ਹੋਇਆ।
ਇਹਤੇ ਰਸ ਸਰੀਰ ਕੇ
ਮਹਾਰਾਜ ਕਹਿੰਦੇ ਇਤਨੇ ਰਸ ਜਿਹੜੇ ਇਹ ਸਰੀਰ ਦੇ ਤੇ ਸਾਡੇ ਸਰੀਰ ਹਿਰਦੇ ਚ ਟਿਕ ਰਹੇ ਨੇ।
ਜਗਤ ਨਾਮ ਨਿਵਾਸ
ਦੱਸੋ ਵੀ ਵਿਦਵਾਨੋ ਤੇ ਕਹਿ ਘੱਟ ਨਾਮ ਨਿਵਾਸ ਕੋਈ ਹਿਰਦੇ ਚ ਕਿਹੜੀ ਜਗ੍ਹਾ ਹੈ ਜਿੱਥੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰਸ ਦਾ ਟਿਕਾਣਾ ਹੋ ਜਾਵੇ।
ਜਿੱਤ ਬੋਲਿਆ ਪਦ ਪਾਈਐ
ਮਹਾਰਾਜ ਕਹਿੰਦੇ ਜਿਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਬੋਲਣੇ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਦਰਗਾਹ ਵਿੱਚ ਪਦ ਇੱਜ਼ਤ ਪਾਈ ਦੀ ਹੈ
ਉਹ ਬੋਲਿਆ ਪ੍ਰਵਾਨ
ਉਹੀ ਬੋਲਿਆ ਹੋਇਆ ਤੇ ਪ੍ਰਵਾਨ ਨਹੀਂ ਹੁੰਦਾ ਵਾਹਿਗੁਰੂ ਦੀ ਦਰਗਾਹ ਵਿੱਚ
ਫਿੱਕਾ ਬੋਲ ਬਗੁੱਚਣਾ
ਤੇ ਫਿੱਕੇ ਬੇਰਸੀ ਦੇ ਬਚਨਾਂ ਨੂੰ ਬੋਲ ਕੇ ਤੇ ਬਗੁੱਚਣਾ ਖਰਾਬ ਹੀ ਹੋਣਾ ਪੈਂਦਾ ਹੈ।
ਸੁਣ ਮੂਰਖ ਮਨ ਅਜਾਣ
ਮਹਾਰਾਜ ਕਹਿੰਦੇ ਆਪੋ ਆਪਣੇ ਮਨ ਨੂੰ ਸਿੱਖਿਆ ਦੇਈਏ ਤੇ ਇਹ ਮੂਰਖ ਬੇਸਮਝ ਤੇ ਅਣਜਾਣ ਮਨ ਤੇ ਸਾਡੀ ਸਿੱਖਿਆ ਨੂੰ ਸੁਣਨਾ ਕਰ।
ਜੋ ਸੁਭਾਵੇ ਸੇ ਭਲੇ
ਜੋ ਵਾਹਿਗੁਰੂ ਪਰਮੇਸ਼ਰ ਨੂੰ ਭਾ ਜਾਂਦੇ ਤੇ ਉਹੀ ਭਲੇ ਚੰਗੇ ਨੇ।
ਹੋਰ ਕੇ ਕਹਿਣ ਵਿਖਾਣ
ਮਹਾਰਾਜ ਕਹਿੰਦੇ ਹੋਰ ਕੀ ਕੋਈ ਕਹਿਣਾ ਹੈ ਤੇ ਵਿਖਿਆਨ ਕਰਕੇ ਨਿਰਣਾ ਕਰਕੇ ਤੁਹਾਨੂੰ ਦੱਸਣਾ ਹੈ।
ਤਿੰਨ ਮਤ ਤਿੰਨ ਪਾਤੀ ਤਿੰਨ ਤਨ ਪੱਲਾ
ਮਹਾਰਾਜ ਕਹਿੰਦੇ ਉਹਨਾਂ ਦੇ ਪਾਤਸ਼ੀ ਤੇ ਮਤ ਆਤਮ ਬਚੈਣੀ ਹੈ ਤੇ ਉਹਨਾਂ ਦੀ ਨਿਰਵਿਕਾਰ ਇੱਜ਼ਤ ਹੈ ਤੇ ਉਹਨਾਂ ਦੇ ਹਿਰਦੇ ਪੱਲੇ ਤੇ ਨਾਮ ਧਨ ਹੈ।
ਜਿਹੜੇ ਹਿਰਦੇ ਰਿਹਾ ਸਮਾਏ
ਤੇ ਜਿਹਨਾਂ ਦੇ ਹਿਰਦੇ ਚ ਵਾਹਿਗੁਰੂ ਪਰਮੇਸ਼ਰ ਸਾਫ ਆਪ ਸਮਾ ਰਿਹਾ ਹੈ
ਜਿਨਕਾ ਕਿਆ ਸਾ ਲਾਹਣਾ
ਤੇ ਮਹਾਰਾਜ ਕਹਿੰਦੇ ਐਸੇ ਗੁਰਸਿੱਖਾਂ ਦੇ ਮਹਾਂਪੁਰਸ਼ਾਂ ਦੇ ਸੰਤਾਂ ਦੇ ਗੁਣਾਂ ਦੀ ਕੀ ਸਿਫਤ ਕਰਨੀ ਉਹਨਾਂ ਵਿੱਚ ਤਾਂ ਬੇਅੰਤੀ ਗੁਣ ਨੇ।
ਅਵਰ ਸਿਆਲ ਹੋ ਕਾਏ
ਇਸ ਵਾਸਤੇ ਹੋਰ ਕਿਸੇ ਦੀ ਕੋਈ ਸੁੰਦਰਤਾ ਦੀ ਸਲਾਹਣਾ ਕਾਹਦੇ ਵਾਸਤੇ ਕਰਨੀ ਆ।
ਨਾਨਕ ਨਦਰੀ ਬਾਹਰੇ
ਮਹਾਰਾਜ ਕਹਿੰਦੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੀ ਨਿਗਾਹ ਤੋਂ ਬਿਨਾਂ ਬੰਦੇ ਹਨ
ਰਾਜੇ ਦਾਨ ਨਾ ਲਾਏ
ਨਾ ਤਾਂ ਬਈ ਨਾਮ ਜਪਣ ਵਿੱਚ ਰੱਜਦੇ ਆ ਤੇ ਨਾ ਇਸ਼ਨਾਨ ਕਰਨ ਵਿੱਚ ਰੱਜਦੇ ਆ ਤੇ ਨਾ ਆਪਣੀ ਧਰਮ ਦੀ ਕਿਰਤ ਕਰਕੇ ਦਾਨ ਦੇਣਾ ਤੇ ਨਾ ਇਹਦੇ ਵਿੱਚ ਉਹ ਲੋਕ ਰੱਖਦੇ ਹਨ।
ਪੂਰਾ ਮਨ ਕੇ ਮਨਸਬ ਹੋਵੇ ਸੁਣੋ
ਮਹਾਰਾਜ ਕਹਿੰਦੇ ਮਨ ਦੇ ਮਨਸਬ ਇਨਸਾਫ਼ ਕਰਨ ਵਾਲੇ ਅਨਸਾਰੀ ਹੋ ਕੇ ਸੁਣੋ
ਰਹਿ
ਸਾਹਿਬ ਸੇ ਲਪਟਾਏ
ਵਿਚਾਂ ਵਿਕਾਰਾਂ ਦੇ ਤੁਹਾਡੇ ਮਨ ਫਸ ਰਹੇ ਨੇ
ਤਾਂ ਹੀ ਕਿ ਰਸ ਮੈਂ ਫਸੇ
ਉਹਨਾਂ ਵਿਚਾਂ ਵਿਕਾਰਾਂ ਦੇ ਰਸਾਂ ਦੇ ਤੁਸੀਂ ਫਸੇ ਹੋਏ ਹੋ
ਨਹੀਂ ਨਾਮ ਰਸ ਆਏ
ਇਸੇ ਵਾਸਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰਸ ਨਹੀਂ ਤੁਹਾਨੂੰ ਪ੍ਰਾਪਤ ਹੁੰਦਾ
ਚੌਪੀ ਪੰਡ ਪ੍ਰਕਾਰ ਦੋਏ ਕੋ ਜਨ
ਮਹਾਰਾਜ ਕਹਿੰਦੇ ਜਿਹੜੀ ਪੜ੍ਹਾਈ ਹੈ ਪੜ੍ਹਨੀ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਜਾਣ ਲਓ
ਬਟੇ ਬਾਜ ਇੱਕ ਸੂਰ ਪਰਮਾਨ
ਤਾਂ ਸਾਹਿਬ ਸੰਗ ਜੀ ਪੜ੍ਹਾਈ ਇਸ ਤਰ੍ਹਾਂ ਦੀ ਹੈ ਜਿਵੇਂ ਪਟੇਬਾਜ ਪਟੇਬਾਜ ਹੁੰਦਾ ਜਿਵੇਂ ਆ ਗੱਤਕਾ ਖੇਲਦੇ ਨੇ ਇਸ ਵਾਸਤੇ ਆਮ ਜਲੂਸਾਂ ਦੇ ਅੰਦਰ ਤੇ ਗੱਤਕਾ ਖੇਲਿਆ ਜਾਂਦਾ ਗੱਤਕੇ ਦੇ ਅਖਾੜੇ ਲੱਗਦੇ ਨੇ ਇੱਕ ਤਾਂ ਪਟੇਬਾਜ ਦੀ ਵਿਦਿਆ ਗੱਤਕੇ ਦੀ ਦੂਜਾ ਹੈ ਸੂਰਮਿਆਂ ਦੀ ਵਿਦਿਆ ਤੇ ਜਿਸ ਤਰ੍ਹਾਂ ਅਭਿਆਸ ਉਹ ਵੀ ਕਰਦੇ ਆ ਸ਼ਾਸਤਰਾਂ ਦਾ ਤਲਵਾਰਾਂ ਦਾ ਗੋਲੀ ਚਲਾਉਣ ਦਾ ਵਰਸ਼ਾ ਮਾਰਨ ਦਾ ਇੱਕ ਕਹਿੰਦੇ ਸੂਰਮਿਆਂ ਦਾ ਅਭਿਆਸ ਹੈ ਇੱਕ ਗੱਤਕਾ ਖੇਲਣ ਵਾਲਿਆਂ ਦਾ ਅਭਿਆਸ ਹੈ ਦੋ ਤਰ੍ਹਾਂ ਦੀ ਵਿਦਿਆ ਹੈ ਜਾਣ ਲਓ
ਇੱਕ ਹੀ ਨਿਸਫਲ ਝੂਠੀ ਲਖਮੀ
ਕਹਿੰਦੇ ਇੱਕ ਦੀ ਜਿਹੜੀ ਵਿਦਿਆ ਹੈ ਤੇ ਇਹ ਨਿਸਫਲ ਹੈ ਤੇ ਝੂਠੀ ਹੈ ਜਾਣ ਲਓ ਜਿਹੜੇ ਗੱਤਕਾ ਖੇਲਦੇ ਹਨ ਲੋਕ
ਸਫਲ ਦੂਸਰ ਸਿੱਖ ਸਿੱਖਣੀ
ਤੇ ਜਿਹੜੀ ਦੂਜੀ ਵਿਦਿਆ ਹੈ ਸੂਰਮੇ ਵਾਲੀ ਤੇ ਉਸ ਤੋਂ ਸਿੱਖਿਆ ਜਿਹੜੀ ਹੈ ਤੇ ਸਿੱਖਣੀ ਚਾਹੀਦੀ ਹੈ
ਸਾਡੇ ਬਾਅਦ ਇਹ ਭਾਂਤ ਚਲਾਵ ਹੈ
ਜਿਹੜੇ ਗੱਤਕਾ ਖੇਲਣ ਵਾਲੇ ਲੋਕ ਨੇ ਤੇ ਉਹ ਆਪਣੇ ਸ਼ਾਸਤਰਾਂ ਨੂੰ ਇਸ ਢੰਗ ਦੇ ਨਾਲ ਚਲਾਉਂਦੇ ਆ
ਜੈਸੇ ਅੰਗ ਛੂਹਣ ਪਾਵ
ਹੈ ਜਿਸ ਤਰ੍ਹਾਂ ਸਰੀਰ ਦੇ ਅੰਗਾਂ ਨੂੰ ਕੋਈ ਜਿਹੜਾ ਸ਼ਾਸਤਰ ਹੈ ਤੇ ਉਹ ਛੋਹਣਾ ਨਾ ਪਾਵੇ ਤੇ ਇੱਕ ਲੋਕ ਦਿਖਾਵੇ ਵਾਸਤੇ ਉਹ ਕਰਤੱਵ ਕਰਦੇ ਆ
ਬਿਲਕੁਲ ਤਨ ਰਹਿ ਬਣਿਓ ਬਣਾਵਾ ਬਣਾਇਓ
ਤੇ ਗੱਤਕਾ ਖੇਲਣ ਵਾਲੇ ਲੋਕਾਂ ਦਾ ਸਰੀਰ ਜਿਹੜਾ ਉਹ ਬਣਿਆ ਬਣਾਇਆ ਸਹੀ ਸਲਾਮਤ ਸਾਬਤ ਉਸੇ ਤਰ੍ਹਾਂ ਰਹਿੰਦਾ
ਸ਼ਸਤਰ ਘਾਵ ਕੁਛ ਹੋ ਨਾ ਪਾਇਓ
ਤੇ ਸ਼ਾਸਤਰਾਂ ਦਾ ਜ਼ਖਮ ਜਿਹੜਾ ਕੋਈ ਵੀ ਛੋਹਣਾ ਨਹੀਂ ਪਾਉਂਦਾ
ਹੀਤ ਜੀਵਕ ਹੇਤ ਜੀਵਕਾ ਲੋਕ ਦਿਖਾਵਣਾ
ਕਹਿੰਦੇ ਤੁਹਾਡੀ ਵਿਦਿਆ ਆਪਜੀਵਕਾ ਵਾਸਤੇ ਹੈ ਤੇ ਲੋਕ ਦਿਖਾਵੇ ਵਾਸਤੇ ਹੈ
ਪੜ੍ਹ ਸੋ ਇੱਕ ਨਹਿ ਕਰੇ ਕਮਾਵਣਾ
ਇੱਕ ਲੋਕ ਇਸ ਤਰ੍ਹਾਂ ਦੀ ਪੜ੍ਹਾਈ ਪੜ੍ਹਦੇ ਨੇ ਪਰ ਉਹਦੀ ਕਮਾਈ ਨਹੀਂ ਕਰਦੇ ਕੇਵਲ ਆਪਜੀਵਕਾ ਖਾਣ ਪੀਣ ਵਾਸਤੇ ਉਹਨਾਂ ਦੀ ਵਿਦਿਆ ਹੁੰਦੀ ਸੰਸਾਰ ਦੇ ਵਿਵਹਾਰਾਂ ਵਾਸਤੇ
ਕੋ ਨਿਸਫਲ ਐਸੇ
ਜਾਣੋ ਮਹਾਰਾਜ ਕਹਿੰਦੇ ਜਿਹੜੀ ਵਿਦਿਆ ਰੁਜ਼ਗਾਰ ਵਾਸਤੇ ਪੜ੍ਹਨੀ ਇਹ ਤਾਂ ਇਸ ਤਰ੍ਹਾਂ ਹੈ ਨਿਸਫਲ ਜਾਣ ਲਓ
ਜੈਸੇ ਧਨ ਜਲਹੀਨ ਪਛਾਣੋ
ਤੇ ਜਿਸ ਤਰ੍ਹਾਂ ਬੱਦਲ ਤਾਂ ਗੱਜੇ ਪਰ ਪਾਣੀ ਉਹਦੇ ਵਿੱਚ ਨਾ ਹੋਵੇ ਤੇ ਇਸ ਤਰ੍ਹਾਂ ਦੀ ਉਹਨਾਂ ਦੀ ਵਿਦਿਆ ਫਲ ਤੋਂ ਹੀਣੀ ਹੈ
ਇੱਕ ਜੋ ਸੂਰ ਸੰਤ ਇਸ ਰੀਤੀ
ਇੱਕ ਜਿਹੜੇ ਸੂਰਮੇ ਆ ਤੇ ਸੰਤ ਲੋਕ ਤੇ ਉਹਨਾਂ ਦੀ ਵਿਦਿਆ ਇਸ ਢੰਗ ਦੇ ਨਾਲ ਹੈ
ਬੜੇ ਸੁਣੇ ਸਤਸੰਗ ਸਹਿ ਪ੍ਰੀਤੀ
ਉਹ ਵਿਦਿਆ ਨੂੰ ਪੜ੍ਹਦੇ ਆ ਤੇ ਸੁਣਦੇ ਨੇ ਤੇ ਸਤਸੰਗਤ ਦੇ ਨਾਲ ਉਹਨਾਂ ਦੀ ਪ੍ਰੀਤੀ ਹੁੰਦੀ ਹੈ
ਜਾਣੇ ਬੜ ਅਗਿਆਨ ਅਰਾਤੀ
ਤੇ ਉਹ ਜਾਣਦੇ ਨੇ ਕਿ ਸਾਡੇ ਹਿਰਦੇ ਦੇ ਮੈਦਾਨ ਵਿੱਚ ਇੱਕ ਬਹੁਤ ਵੱਡਾ ਅਗਿਆਨ ਦੁਸ਼ਮਣ ਹੈ ਵੈਰੀ ਹੈ
ਏਕੋ ਹਰਨ ਕਰੇ ਪਲ ਭਾਤੀ
ਤੇ ਉਸ ਅਗਿਆਨ ਨੂੰ ਸਤਸੰਗ ਜੀ ਉਸ ਬ੍ਰਹਮ ਵਿਦਿਆ ਦੇ ਸ਼ਾਸਤਰਾਂ ਦੇ ਨਾਲ ਉਹ ਸੰਤ ਲੋਕ ਮਾਰਦੇ ਨੇ ਦੂਰ ਕਰਦੇ ਨੇ
ਕਾਮ ਕ੍ਰੋਧ ਲੋਭ ਅਹੰਕਾਰਾ
ਤੇ ਕਾਮ ਦਾ ਫੁਰਨਾ ਕ੍ਰੋਧ ਦਾ ਲੋਭ ਤੇ ਮੋਹ ਅਹੰਕਾਰ ਦਾ ਫੁਰਨਾ
ਇਹ ਤੇ ਅੰਗ ਸੋ ਕਰੇ ਪ੍ਰਹਾਰਾ
ਇਹ ਜਿਹੜਾ ਅਗਿਆਨ ਹੈ ਤੇ ਇਸ ਦੇ ਇਹ ਅੰਗ ਨੇ ਜਿਵੇਂ ਸਾਡੇ ਲੱਤਾਂ ਤੇ ਪੈਰ ਨੇ ਤੇ ਇਹਨਾਂ ਸਾਰੇ ਸੰਕਲਪਾਂ ਨੂੰ ਉਹ ਸੰਤ ਲੋਕ ਮੇਟਦੇ ਨੇ
ਸਾਕੂ ਸ਼ਬਦ ਸ਼ਸਤਰ ਜਿਨ ਕੇਰੇ
ਤੇ ਜਿਨ੍ਹਾਂ ਦੇ ਪਾਸ ਸਤਿਗੁਰੂ ਦਾ ਸ਼ਬਦ ਹੀ ਸ਼ਾਸਤਰ ਵਾਂਗ ਹੈ ਜਿਵੇਂ ਭਗਤੀ ਦੀ ਤਲਵਾਰ ਹੈ ਗਿਆਨ ਦਾ ਖੰਡਾ ਹੈ ਧਰਮ ਦਾ ਧਨੁਸ਼ ਹੈ ਪ੍ਰੇਮ ਦੇ ਤੀਰ ਨੇ ਤੇ ਇਸ ਤਰ੍ਹਾਂ ਸਾਹਿਬ ਸੰਗ ਜੀ ਸ਼ਾਸਤਰ ਨੇ ਚਲਦੇ
ਹਰੇ ਪ੍ਰਹਾਰ ਨਾ ਲਾਵੇ ਦੇਰੇ
ਇਸ ਤਰ੍ਹਾਂ ਉਹ ਸੰਕਲਪਾਂ ਕਾਮ ਕ੍ਰੋਧ ਦੇ ਅੰਗਾਂ ਨੂੰ ਮਾਰਦੇ ਨੇ ਤੇ ਦੇਰ ਨਹੀਂ ਲਾਉਂਦੇ
ਇੱਕ ਔਰ ਸੁਣੋ ਦ੍ਰਿਸ਼ਟਾਂਤ
ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇੱਕ ਹੋਰ ਦ੍ਰਿਸ਼ਟਾਂਤ ਜਿਹੜਾ ਸੁਣਨਾ ਕਰੋ
ਨਿਰਪਰ ਛੇਦੇ ਸਰਮੁਖ ਹੋਈ
ਤੇ ਨਿਰਪਰਤੀ ਉਹ ਸਾਹਮਣੇ ਹੋ ਕੇ ਤੇ ਕੱਟਦੇ ਨੇ
ਪੂਰਨ ਕੀ ਵਿਦਿਆ ਹੈ ਸੋਈ
ਤੇ ਉਹ ਸੂਰਮਿਆਂ ਦੀ ਵਿਦਿਆ ਹੈ ਤੇ ਇੱਕ ਦੂਜੇ ਦੇ ਉੱਤੇ ਸ਼ਾਸਤਰਾਂ ਦੀ ਵਾਰ ਕਰਦੇ ਨੇ
ਹੁਣ ਇੱਕ ਔਰ ਸੁਣੋ ਦ੍ਰਿਸ਼ਟਾਂਤ
ਮਹਾਰਾਜ ਕਹਿੰਦੇ ਇੱਕ ਹੋਰ ਦ੍ਰਿਸ਼ਟਾਂਤ ਜਿਹੜਾ ਸੁਣਨਾ ਕਰੋ
ਇਸ ਪ੍ਰਕਾਰ ਤੁਮ ਹੋਏ ਨਸ਼ਾਂਤਾ
ਤੇ ਜਿਸ ਕਰਕੇ ਤੁਹਾਡੇ ਮਨ ਦੇ ਸ਼ਾਂਤੀ ਤੇ ਟਕਾਵ ਕਿਉਂ ਨਹੀਂ ਆਉਂਦਾ
ਸ਼ਾਸਤਰ ਜਿੱਤੇ ਸੋ ਸ਼ਸਤਰ ਸਮਾਨਾ
ਮਹਾਰਾਜ ਕਹਿੰਦੇ ਜਿਹੜੇ ਤੁਹਾਡੇ ਵੇਦ ਤੇ ਸ਼ਾਸਤਰ ਨੇ ਤੇ ਇਹ ਤਾਂ ਸ਼ਾਸਤਰਾਂ ਵਾਂਗ ਨੇ ਜਿਵੇਂ ਸੂਰਮਾ ਸ਼ਾਸਤਰ ਚਲਾਉਂਦਾ ਜੰਗ ਵਿੱਚ
ਮਨ ਨੂੰ ਪੀ ਬੜ ਕੇ ਹਰ ਜਾਣਾ
ਤੇ ਜਿਹੜਾ ਤੁਹਾਡਾ ਮਨ ਹੈ ਤੇ ਵੱਡਾ ਭਾਰੀਏ ਕਿਹੜੀ ਸ਼ੇਰ ਹੈ ਜਾਣ ਲਓ।
ਹੇ ਮਾਰੇ ਤਨਿਕ ਸਹਿ ਨਾਮੂ,
ਤੇ ਜਿਹੜਾ ਅਗੇ ਇਸ ਮਨ ਰੂਪੀ ਸ਼ੇਰ ਨੂੰ ਮਾਰ ਲੈਂਦਾ ਤੇ ਉਸਦਾ ਨਾਮ ਬਹੁਤ ਉੱਚਾ ਹੋ ਜਾਂਦਾ। ਮਨ ਜੀਤ ਹੈ ਜਗ ਜੀਤ, ਉਹ ਵੱਡਾ ਸੂਰਮਾ ਤੇ ਮੰਨਿਆ ਜਾਂਦਾ।
ਵੱਡੋ ਸ਼ਸਤਰ ਧਾਰੀ ਅਬਰਾਮੂ,
ਤੇ ਉਹ ਵੱਡਾ ਸ਼ਾਸਤਰ ਧਾਰੀ ਤੇ ਅਬਰਾਮੂ ਸੁੰਦਰ ਹੁੰਦਾ ਹੈ।
ਕਵੀਆਂ ਨੇ ਜੇਤੇ ਸ਼ਾਸਤਰ ਬਣਾਏ,
ਜਿਹੜੇ ਕਵੀ ਲੋਕ ਤੇ ਜਿੰਨੇ ਉਹਨਾਂ ਨੇ ਸ਼ਾਸਤਰ ਜਿਹੜੇ ਬਣਾਉਣਾ ਕੀਤੇ,
ਘੜੇ ਲੁਹਾਰ ਸਮਾਨ ਸਦਾਏ।
ਉਹ ਜਿਵੇਂ ਲੁਹਾਰ ਸ਼ਾਸਤਰਾਂ ਨੂੰ ਘੜਦਾ ਹੈ ਤੇ ਇਸ ਤਰ੍ਹਾਂ ਕਵੀਆਂ ਨੇ ਕਵਿਤਾ ਦੇ ਗ੍ਰੰਥ ਜਿਹੜੇ ਸੀ ਘੜ ਦਿੱਤੇ।
ਹੇ ਪੰਡਿਤ ਨ ਟੀਕਾਕਾਰਾ,
ਤੇ ਜਿਹੜੇ ਉਹਨਾਂ ਸ਼ਾਸਤਰਾਂ ਦੀ ਵਿਆਖਿਆ ਟਰਾਂਸਲੇਟ ਕਰਨ ਵਾਲੇ ਨੇ ਤੇ ਪੰਡਿਤ ਲੋਕ ਟੀਕਾ ਕਰਨ ਵਾਲੇ,
ਸਿਕਲੀ ਗਰ ਸੇ ਲਿਹੋ ਵਿਚਾਰਾ।
ਮਹਾਰਾਜ ਕਹਿੰਦੇ ਉਹ ਸਿਗਲੀ ਗਰ ਨੇ ਪੰਡਿਤ, ਜਿਵੇਂ ਸ਼ਾਸਤਰਾਂ ਨੂੰ ਸਾਫ਼ ਕਰਨ ਵਾਲਿਆਂ ਨੂੰ ਸਿਗਲੀ ਗਰ ਕਹਿੰਦੇ ਨੇ।
ਜਿਨ ਪੜ ਸੋਨਾ ਕੀ ਮਰਕਾ ਮਾਰਨ,
ਤੇ ਜਿਨ੍ਹਾਂ ਨੇ ਇਹਨਾਂ ਸ਼ਾਸਤਰਾਂ ਨੂੰ ਵੇਦਾਂ ਨੂੰ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਸਿਧਾਂਤ ਕੱਟ ਕੇ ਤੇ ਮਨ ਦੇ ਦੁਸ਼ਮਣ ਨੂੰ ਮਾਰ ਲਿਆ ਹੈ।
ਤੇ ਜੋਧਾ ਹੰਤੇ ਹਥਿਆਰ ਨਾ,
ਤੇ ਮਹਾਰਾਜ ਕਹਿੰਦੇ ਉਹ ਜੋਧੇ ਸੂਰਮੇ ਨੇ ਤੇ ਉਹ ਇਸ ਤਰ੍ਹਾਂ ਦੇ ਆਪਣੇ ਸ਼ਾਸਤਰ ਚਲਾਉਂਦੇ ਤੇ ਆਪਣੇ ਮਨ ਦੁਸ਼ਮਣ ਨੂੰ ਮਾਰ ਲੈਂਦੇ।
ਆਪਣੇ ਜੀਵ ਕਾ ਕਾਰਨ ਜੋ,
ਜਿਹੜੇ ਕੇਵਲ ਵਿਦਿਆ ਨੂੰ ਆਪਣੇ ਰੋਜ਼ਗਾਰ ਤੇ ਅਪਜੀਵਕਾ ਵਾਸਤੇ ਪੜ੍ਹਦੇ ਨੇ।
ਵੇਚਣ ਹਾਰ ਸ਼ਸਤਰ ਸੰਸੋ,
ਤੇ ਮਹਾਰਾਜ ਕਹਿੰਦੇ ਉਹ ਤਾਂ ਸ਼ਾਸਤਰਾਂ ਦੀ ਜਿਵੇਂ ਵਿਕਰੀ ਕਰਦੇ ਲੋਕ ਤੇ ਇਸ ਤਰ੍ਹਾਂ ਦੇ ਬੰਦੇ ਨੇ।
ਸ਼ੇਰ ਰੂਪ ਮਨ ਜਿਸਕੇ ਜਿਸਨੇ ਮਾਰਾ,
ਤੇ ਜਿਸਨੇ ਆਪਣੇ ਮਨ ਰੂਪੀ ਕਿਹੜੀ ਸ਼ੇਰ ਨੂੰ ਮਾਰ ਲਿਆ ਹੈ।
ਕਿਸਰੇ ਨਾਲ ਤਾਂ ਵਿਚਾਰਾ,
ਮਹਾਰਾਜ ਕਹਿੰਦੇ ਉਸਦਾ ਨਾਮ ਜਿਹੜਾ ਚਾਰੇ ਤਰਫਾਂ ਦੇ ਫੈਲ ਜਾਂਦਾ।
ਸ਼ਸਤਰ ਧਾਰੀ ਕਹਿਵਾਵਤ ਸੋ,
ਤੇ ਮਹਾਰਾਜ ਕਹਿੰਦੇ ਉਹੀ ਸ਼ਸਤਰ ਧਾਰੀ ਸੂਰਮਾ ਸੰਤ ਮਹਾਂਪੁਰਸ਼ ਕਹਾਉਂਦਾ ਹੈ।
ਪੂਰੇ ਨਾਮ ਅਪਰ ਸਭ ਕੋ,
ਤੇ ਬਾਕੀ ਜਿਹੜੇ ਆ ਸਾਰੇ ਨਾਮ ਨੇ ਸਭ ਝੂਠੇ ਹੀ ਹਨ।
ਇਸ ਪ੍ਰਕਾਰ ਸੁਣਕਾਰੀ ਬਚਰਾਸੀ,
ਇਸ ਤਰ੍ਹਾਂ ਦੇ ਸਾਧ ਸੰਗਤ ਜੀ ਸਮੂਹ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣ ਕੇ,
ਬੋਲੇ ਬੋਰ ਕੁਸਲ ਜੇ ਕਾਂਸੀ,
ਤੇ ਜਿੰਨੇ ਵੀ ਸਾਧ ਸੰਗਤ ਜੀ ਕਾਂਸੀ ਦੇ ਅੰਦਰ ਵਿਦਿਆ ਦੇ ਅੰਦਰ ਪੜੇ ਹੋਏ ਸ਼ਤਰ ਲੋਕ ਸਨ, ਸਿਆਣੇ ਵਿਦਵਾਨ, ਉਹ ਬੋਲੇ
ਸ਼ਿਵਰ ਮੈਂ ਇਹ ਸ਼ਿਵਪੁਰ ਮੈਂ ਜੋ ਮ੍ਰਿਤ ਪਾਵਤ।
ਕਹਿੰਦੇ ਜੀ ਇਹ ਜਿਹੜਾ ਸ਼ਿਵ ਜੀ ਦੀ ਨਗਰੀ ਕਾਂਸੀ ਹੈ ਤੇ ਇਹਦੇ ਵਿੱਚ ਜਿਹੜਾ ਮੁਕਤੀ ਪਾ ਲੈਂਦਾ,
ਮੁਕਤ ਹੋਤ ਸਭ ਦੁੱਖ ਮਟਾਵਤ।
ਕਹਿੰਦੇ ਸ਼ਿਵ ਜੀ ਦੀ ਕਾਂਸੀ ਨਗਰੀ ਵਿੱਚ ਕੋਈ ਰਹਿਣ ਲੱਗ ਪਵੇ ਤੇ ਉਹਦੇ ਉਹ ਮੁਕਤ ਹੋ ਜਾਂਦਾ ਤੇ ਉਸਦੇ ਸਾਰੇ ਪਾਪ ਮਿਟ ਜਾਂਦੇ ਆ।
ਸ਼ਾਸਤਰ ਵਿਖੇ ਮਹਾਤਮ ਕਹਾ,
ਇਹ ਸਾਰੇ ਸ਼ਾਸਤਰਾਂ ਦੇ ਅੰਦਰ ਮਹਾਤਮ ਕਿਹਾ ਹੈ।
ਰਿਤ ਹੋਏ ਜਾਵੇ ਸ਼ਿਵ ਜਹਾਂ,
ਤੇ ਕਹਿੰਦੇ ਨੇ ਜਿਸ ਵੇਲੇ ਬੰਦਾ ਮਰ ਜਾਂਦਾ ਜਿੱਥੇ ਸ਼ਿਵ ਜੀ ਹੁੰਦਾ ਉਹਦੇ ਪਾਸ ਪਹੁੰਚ ਜਾਂਦਾ।
ਜਾਂ ਤੇ ਮੈਂ ਮਾਂ ਇਹ ਥਲ ਕੇਰੀ,
ਇਸ ਕਰਕੇ ਸ਼ਿਵ ਜੀ ਦੀ ਕਾਂਸੀ ਪੁਰੀ ਦੀ ਸ਼ਹਿਰ ਦੀ ਬੜੀ ਭਾਰੀ ਮਹਿਮਾ।
ਸਭਨ ਤੇ ਉਤਮ ਹਮਹੇਰੀ,
ਸਾਰਿਆਂ ਤੋਂ ਅਸੀਂ ਉੱਤਮ ਸ੍ਰੇਸ਼ਟ ਵੇਖਣਾ ਕੀਤੀ ਆ।
ਦੋਰਾ ਜਗ ਗੁਰ ਬੋਲੇ ਬਚਨ ਪੋਨਾ,
ਇਹਨਾਂ ਵਿਦਵਾਨਾਂ ਦੇ ਖਿਆਲ ਸੁਣ ਕੇ ਜਗਤ ਦੇ ਗੁਰੂ ਨਾਨਕ ਦੇ ਮਹਾਰਾਜ ਜੀ ਬਚਨ ਬੋਲੇ।
ਮਿਰਤ ਸਮਾਂ ਜਬ ਆਏ,
ਮਹਾਰਾਜ ਕਹਿੰਦੇ ਤੁਹਾਡੇ ਪਾਸੋਂ ਸੁਣਿਆ ਹੈ ਕਿ ਜਿਸ ਵੇਲੇ ਮ੍ਰਿਤੂ ਦਾ ਸਮਾਂ ਆਉਂਦਾ ਕਿਸੇ ਬੰਦੇ ਦਾ ਕਾਂਸੀ ਵਿੱਚ,
ਰਾਮ ਨਾਮ ਉਪਦੇਸ਼ ਸ੍ਰੁਤ,
ਕਹਿੰਦੇ ਕੰਨਾਂ ਵਿੱਚ ਸ਼ਿਵ ਜੀ ਜਿਹੜਾ ਰਾਮ ਦਾ ਨਾਮ ਤਾਰਕ ਮੰਤਰ ਦਿੰਦਾ ਹੈ ਉਪਦੇਸ਼,
ਵੇਦ ਪਨਾਕੀ ਗਾਏ,
ਪਨਾਕੀ ਧੰਕ ਵਾਲਾ ਸ਼ਿਵ ਜੀ ਦਿੰਦਾ ਕਹਿ ਕੇ,
ਜਾਤੇ ਮੁਖ ਹੋਤ ਇਹ ਥਾਈ,
ਇਸ ਕਰਕੇ ਵਾ ਇਸ ਥਾਂ ਦੇ ਮੁਕਤੀ ਹੋ ਜਾਂਦੀ ਤੁਸੀਂ ਮੰਨਦੇ ਹੋ।
ਲਖੋ ਨਾ ਮੈਂ ਮਾਇਦ ਕਹਾਈ,
ਕਹਿੰਦੇ ਸ਼ਿਵ ਜੀ ਦੀ ਮਹਿਮਾ ਥੋੜੋ ਹੈ ਤੇ ਤਾਂ ਨਾਮ ਦੀ ਮਹਿਮਾ ਹੈ, ਵਿਸ਼ੇਸ਼ ਕਰਕੇ ਨਾਮ ਦੀ ਮਹਿਮਾ ਜਾਣੋ।
ਕਿਤੇ ਦੇਸ਼ ਹੋਵੇ ਥਲ ਕੋਈ,
ਕਹਿੰਦੇ ਇਸ ਵਾਸਤੇ ਕੋਈ ਵੀ ਦੇਸ਼ ਇਲਾਕਾ ਹੋਵੇ ਤੇ ਕੋਈ ਵੀ ਥਾਂ ਹੋਵੇ, ਗੁਰੂ ਨਾਨਕ ਸਾਹਿਬ ਕਹਿੰਦੇ ਸਾਡੇ ਗੁਰਮਤ ਦੇ ਖਿਆਲ ਨੇ ਸਿੱਖੀ ਦੇ
ਨਾਮ ਹਿਰਦੇ ਕਦ ਪ੍ਰਾਪਤ ਹੋਈ,
ਤੇ ਜੇ ਨਾਮ ਜਪਣ ਵਾਲਾ ਕਿਤੇ ਕਿਸੇ ਦੇਸ਼ ਵਿੱਚ ਹੋਵੇ ਕਿਸੇ ਥਾਂ ਵਿੱਚ ਹੋਵੇ ਉਹਨੂੰ ਉੱਥੇ ਮੁਕਤੀ ਪ੍ਰਾਪਤ ਹੋ ਜਾਵੇਗੀ ਜੇ ਮਰ ਵੀ ਜਾਵੇਗਾ।
ਜੋ ਕਬੀਰ ਕਾਂਸੀ ਥਲ ਤਿਆਗਾ,
ਤੇ ਜਿਸ ਤਰ੍ਹਾਂ ਕਬੀਰ ਨੂੰ ਵੀ ਕਹਿੰਦੇ ਸੀ ਕਾਂਸੀ ਵਿੱਚ ਪੰਡਿਤ ਦੇ ਮੁਕਤੀ ਲੈਣ ਵਾਸਤੇ ਤੂੰ ਰਹਿਣਾ, ਉਸਨੇ ਕਾਂਸੀ ਦਾ ਜਿਹੜਾ ਥਾਂ ਸੀ ਛੱਡ ਦਿੱਤਾ।
ਮਗਮੇ ਬਸਾ ਨਾਮ ਅਨਰਾਗਾ,
ਤੇ ਨਾਮ ਦਾ ਪ੍ਰੇਮੀ ਹੋ ਕੇ ਤੇ ਮਗ ਮਗ ਹਰ ਧਰਤੀ ਜਿਹੜੀ ਹੈ ਖੜੰਬਾ ਧਰਤੀ ਉਸਦੇ ਅੰਦਰ ਜਾ ਕੇ ਰਿਹਾ। ਇਹ ਇੱਕ ਸਾਧ ਸੰਗਤ ਜੀ ਸਰਾਪੀ ਹੋਈ ਧਰਤੀ ਸੀ ਬਿਆਸ ਦੀ। ਬਿਆਸ ਇੱਕ ਵਾਰੀ 1,00,000 ਵਿਦਿਆਰਥੀ ਲੈ ਕੇ ਨਾ ਤੇ ਕਾਂਸੀ ਦੇ ਬਾਹਰ ਆ ਕੇ ਬੈਠ ਗਿਆ। ਇੱਕ ਪਾਸੇ ਵਿਦਿਆ ਦਾ ਖੇਤਰ ਲੱਗ ਗਿਆ ਬ੍ਰਹਮ ਵਿਦਿਆ ਦਾ, ਦੂਜੇ ਪਾਸੇ ਲੰਗਰ ਚੱਲਣਾ ਸ਼ੁਰੂ ਹੋ ਗਿਆ, ਤੀਜੇ ਪਾਸੇ ਲੋਕ ਜਿਹੜੇ ਸੀ ਰਸਤਾਂ ਬਸਤਾਂ ਲਿਆਉਣ ਲੱਗ ਪਏ, ਤੇ ਅਨਾਜ ਦਾ ਲੰਗਰ ਜੱਗ ਸ਼ੁਰੂ ਹੋ ਗਿਆ। ਕਹਿੰਦੇ ਨੇ ਬੜਾ ਪ੍ਰਤਾਪ ਹੋਇਆ, ਲੋਕਾਂ ਦੀ ਖਿੱਚ, ਲੋਕਾਂ ਦੀ ਸਾਧ ਸੰਗਤ ਉਸ ਪਾਸੇ ਨੂੰ ਧੌਣੀ ਹੋ ਗਈ। ਬਹੁਤ ਲੋਕ ਜਾਣ ਲੱਗ ਪਏ, ਸ਼ਿਵ ਜੀ ਨੂੰ ਫਿਕਰ ਪੈ ਗਿਆ। ਕਹਿੰਦਾ ਵੀ ਮੇਰੀ ਤਾਂ ਮਹਿਮਾ ਘੱਟ ਜਾਣੀ ਆ, ਇਹ ਸ਼ਹਿਰ ਦੀ ਮਹਿਮਾ ਘੱਟ ਜਾਣੀ ਆ, ਤੇ ਇਹਦਾ ਮਹਾਤਮ ਵੱਧ ਜਾਣਾ ਵਿਆਸ ਦਾ, ਹੁਣ ਕਿਵੇਂ ਹੋਵੇ। ਕਹਿੰਦੇ ਉਸਨੇ ਆਪਣੇ ਗਣੇਸ਼ ਪੁੱਤਰ ਨੂੰ ਸਿਖਾਲ ਕੇ ਭੇਜਿਆ ਤੇ ਜਾ ਵਿਦਿਆਰਥੀ ਬਣ ਜਾ ਕੇ ਵਿਆਸ ਦਾ। ਗਣੇਸ਼ ਪੜ੍ਹਨ ਵਿੱਚ ਬੜਾ ਤੇਜ਼ ਸੀ, ਜੋ ਵਿਆਸ ਜੀ ਕਹਿਣ ਉਹੀ ਪੜ੍ਹ ਕੇ ਯਾਦ ਕਰਕੇ ਸੁਣਾਈ ਜਾਵੇ। ਵਿਆਸ ਜੀ ਬੜੇ ਖੁਸ਼ ਹੋ ਗਏ, ਇੱਕ ਦਿਨ ਵੇਖਿਆ ਵੀ ਮੇਰੇ ਉੱਤੇ ਬੜੇ ਪ੍ਰਸੰਨ ਨੇ ਗਣੇਸ਼ ਨੇ, ਔਰ ਸ਼ਿਵ ਜੀ ਨੇ ਇਸ ਨੂੰ ਸਾਰੀ ਯੁਗਤੀ ਸਮਝਾਈ ਹੋਈ ਸੀ। ਉਸ ਯੁਗਤੀ ਨੂੰ ਸਾਧ ਸੰਗਤ ਜੀ ਉਸ ਦਿਨ ਇਸਨੇ ਪ੍ਰਚਾਰਿਆ। ਕਹਿੰਦਾ ਸਵਾਮੀ ਜੀ ਜਿਹੜਾ ਇੱਥੇ ਮਰ ਜਾਊ ਨਾ, ਇਸ ਧਰਤੀ 'ਚ ਕੀ ਬਣੇਗਾ। ਕਹਿੰਦੇ ਅਰੇ ਬੇਟਾ, ਬਣਨਾ ਕੀ ਹੈ, ਉਸਦੀ ਕਲਿਆਣ ਹੋ ਜਾਵੇਗੀ। ਇਸਨੇ ਧਰਤੀ ਦੇ ਨਾਮ ਜਪਣ ਵਾਲੇ, ਸਿਮਰਨ ਵਾਲੇ, ਔਰ ਬ੍ਰਹਮ ਵਿਦਿਆ ਦਾ ਖੇਤਰ ਲੱਗਾ, ਮਹਾਨ ਜੱਗ ਹੋ ਰਿਹਾ, ਕਥਾਵਾਂ ਹੋ ਰਹੀਆਂ, ਬ੍ਰਹਮ ਵਿਦਿਆ ਦੀਆਂ ਵਿਚਾਰਾਂ ਹੋ ਰਹੀਆਂ ਨੇ, ਤੇ ਜਿਹੜਾ ਮਰੂ ਇੱਥੇ ਉਹ ਮੁਕਤ ਹੋਊਗਾ। ਕਹਿੰਦਾ ਜੀ ਫੇਰ ਦੱਸੋ, ਜਿਹੜਾ ਇੱਥੇ ਮਰੂ ਕੀ ਬਣੂ? ਕਹਿੰਦੇ ਮੁਕਤ ਹੋ ਜਾਊ। ਕਹਿੰਦਾ ਫੇਰ ਨੀ ਚੇਤਾ ਰਿਹਾ, ਫੇਰ ਦੱਸਿਓ ਜਿਹੜਾ ਇੱਥੇ ਮਰੂ ਇਸ ਧਰਤੀ 'ਚ ਕੀ ਬਣੂ? ਵਿਆਸ ਜੀ ਕਹਿੰਦੇ ਮੁਕਤ ਹੋ ਜਾਊ। ਜਦੋਂ ਵਾਰ ਵਾਰ 5-7 ਵਾਰੀ ਪੁੱਛਦਾ ਗਿਆ, ਕਹਿੰਦੇ ਗੁੱਸੇ ਵਿੱਚ ਆ ਗਏ, ਵਿਆਸ ਨੂੰ ਗੁੱਸੇ ਕਰ ਲਿਆ। ਕਹਿਣ ਲੱਗਾ ਇਤਨਾ ਅਣਜਾਣ ਬੁੱਧੀ, ਇੰਨਾ ਤੂੰ ਨਾਲਾਇਕ, ਤੈਨੂੰ ਸਮਝ ਨਹੀਂ ਆਉਂਦੀ, ਤੇ ਇਤਨਾ ਸਾਧ ਸੰਗ ਜੀ ਗੁੱਸੇ ਵਿੱਚ ਕਰ ਲਿਆ। ਉਹਨਾਂ ਦੇ ਮੁੱਖੋਂ ਇਹ ਕਿਹਾ ਗਿਆ, ਜਿਹੜਾ ਇੱਥੇ ਮਰੂ ਉਹ ਗਧਾ ਬਣੂਗਾ। ਇਹ ਗਣੇਸ਼ ਤਥਾਸ ਤੂੰ ਕਹਿ ਕੇ ਉੱਥੋਂ ਭੱਜਿਆ ਵੀ ਠੀਕ ਆ। ਔਰ ਉਹ ਲੋਕਾਂ ਵਿੱਚ ਅਖੌਤ ਬਣੀ ਹੋਈ ਸੀ, ਉਹਨੂੰ ਕਹਿੰਦੇ ਸੀ ਮਗਹਰ ਦੀ ਧਰਤੀ, ਹੜੰਬੇ ਦੀ ਧਰਤੀ। ਇਸ ਵਾਸਤੇ ਜਿਹੜਾ ਇੱਥੇ ਇਹਦੇ 'ਚ ਮਰ ਜਾਊ, ਗਧਾ ਬਣੋ, ਅਤੇ ਕਬੀਰ ਜੀ ਉਹ ਧਰਤੀ ਜਾ ਕੇ ਬਹਿ ਗਏ। ਔਰ ਕਬੀਰ ਦੇ ਸੇਵਕਾਂ ਨੇ ਬੜਾ ਇਸ ਗੱਲ ਦਾ ਖਿਆਲ ਕੀਤਾ, ਉਹਨਾਂ ਦੇ ਪਾਸ ਵੀ ਗਏ, ਕਹਿਣ ਲੱਗੇ ਜੀ ਇਹ ਧਰਤੀ ਤਾਂ ਵਿਆਸ ਦੀ ਸਰਾਪੀ ਹੋਈ ਹੈ, ਤੁਸੀਂ ਇੱਥੇ ਕਿਉਂ ਆ ਕੇ ਬਹਿ ਗਏ? ਤਾਂ ਭਗਤ ਕਬੀਰ ਜੀ ਨੇ ਉਸ ਵੇਲੇ ਸਤਸੰਗ ਜੀ ਬਚਨ ਉਚਾਰਨ ਕੀਤੇ, ਮਨੋ ਕਠੋਰ ਮਰੈ ਮਾਨਸ, ਨਰਕ ਨਾ ਬਣਜਿਆ ਜਾਏ। ਮਹਾਰਾਜ ਕਹਿੰਦੇ ਕਬੀਰ ਜੀ, ਕਠੋਰ ਮਨ ਦਾ ਬੰਦਾ ਜੇ ਬਨਾਰਸ ਵਿੱਚ ਮਰ ਜਾਓ, ਉਹ ਨਰਕ ਵਿੱਚ ਪੈਣ ਤੋਂ ਨਹੀਂ ਬਚਦਾ ਹੈ। ਹਰ ਕਾ ਸੰਤ ਮਰੈ ਹੜੰਬ, ਤਾਂ ਸਗਲੀ ਸਹਿਮ ਤਰਾਈ। ਹਰੀ ਦਾ ਸੰਤ ਭਾਵੇਂ ਹੜੰਬਾ ਧਰਤੀ ਵਿੱਚ, ਹੱਡਾ ਰੋੜੇ ਦੀ ਧਰਤੀ ਵਿੱਚ, ਜੇ ਇਸ ਮਗਹਰ ਧਰਤੀ ਵਿੱਚ ਵੀ ਮਰ ਜਾਓ, ਉਹ ਆਪਣੇ ਸਾਥੀਆਂ ਨੂੰ ਵੀ ਲੈ ਕੇ ਤਰ ਜਾਵੇਗਾ। ਇਸ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ ਧਰਤੀ ਨੇ ਨਹੀਂ ਤਾਰਨਾ, ਨਾਮ ਦੀ ਵਡਿਆਈ, ਨਾਮ ਦਾ ਸਿਮਰਨ ਹੀ ਮਨੁੱਖ ਨੂੰ ਤਾਰੇਗਾ।
ਸਤਸੰਗਤ ਵੈ ਰਹੀ ਤਾਂ ਹੀ,
ਤੇ ਮਹਾਰਾਜ ਕਹਿੰਦੇ ਸਤਸੰਗਤ ਜਿਹੜੀ ਹੈ ਤੇ ਇਸ ਵਾਸਤੇ ਤੇ ਉੱਥੇ ਹੀ ਰਹੇ।
ਭਏ ਮੁਕਤ ਦੇਹ ਉਹਾਂ ਹੀ,
ਕਹਿੰਦੇ ਨੇ ਕਿਸ ਤਰ੍ਹਾਂ ਆਪਣੀ ਦੇਹ ਨੂੰ ਛੱਡ ਕੇ ਤੇ ਕਬੀਰ ਜੀ ਉਸੇ ਧਰਤੀ ਚ ਮੋਕਸ਼ ਨੂੰ ਪ੍ਰਾਪਤ ਹੋਏ।
ਜਾਨੋ ਇੱਕ ਮੁਕਤ ਦਾਤਾ,
ਮਹਾਰਾਜ ਕਹਿੰਦੇ ਜਿਹੜਾ ਮੁਕਤੀ ਦਾ ਦਾਤਾ ਹੈ, ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਹੈ, ਜਾਣ ਲਓ।
ਸਤਨਾਮ ਸਭ ਜਗ ਬਿਖਰਾ,
ਕਹਿੰਦੇ ਸੱਚਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਤੇ ਸਾਰਿਆਂ ਦੇ ਚੋ ਪ੍ਰਗਟ ਹੈ,
ਔਰ ਕਿਸੂ ਤੇ ਮੋਖ ਨਾ ਹੋਈ।
ਤੇ ਹੋਰ ਮਹਾਰਾਜ ਕਹਿੰਦੇ ਕਿਸੇ ਵੀ ਸਾਧਨ ਦੇ ਨਾਲ ਮੁਕਤੀ ਨਹੀਂ ਹੁੰਦੀ।
ਕੋਟ ਅਪਾਉ ਕਰੇ ਜੇ ਕੋਈ,
ਜੇ ਕਰਕੇ ਕਰੋਨਾ ਯਤਨ ਵੀ ਕੋਈ ਕਰਦਾ ਫਿਰੇ।
ਥੋੜਾ ਸੁਣ ਕਰ ਪੰਡਿਤ ਕਹਿਤ ਫੇ,
ਕੇ ਸਾਧ ਸੰਗ ਜੀ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਵਿਦਵਾਨ ਕਹਿਣ ਲੱਗੇ।
ਹੈ ਅਨੇਕ ਹਰ ਨਾਮ,
ਕਹਿੰਦੇ ਮਹਾਰਾਜ ਨਾਮ ਵੀ ਕਿਹੜਾ, ਕੋਈ ਭਗਵਾਨ ਦਾ, ਰੱਬ ਦਾ, ਖੁਦਾ ਦਾ ਇੱਕ ਹੈ ਤੇ ਨਾਮ ਵੀ ਉਸਦੇ ਅਨੇਕਾਂ ਹੀ ਹਨ।
ਕੌਣ ਨਾਮ ਹੈ ਮੁਕਤ ਦਾ,
ਤੇ ਇਹਨਾਂ ਵਾਹਿਗੁਰੂ ਦੇ ਨਾਵਾਂ ਦੇ ਵਿੱਚੋਂ ਤੇ ਕਿਹੜਾ ਨਾਮ ਮੁਕਤੀ ਦੇਣ ਵਾਲਾ? ਰਾਮ ਹੈ, ਅੱਲਾ ਹੈ, ਵਾਸਦੇਵ ਹੈ, ਗੋਵਿੰਦ ਹੈ, ਹਰੇ ਹੈ, ਇਸ ਵਾਸਤੇ ਕਿਹੜਾ ਨਾਮ ਮੁਕਤੀ ਦੇਣ ਵਾਲਾ?
ਸੋ ਕਹੀਏ ਅਬਰਹਾਮ,
ਤੇ ਉਹ ਸੁੰਦਰ ਨਾਮ ਜਿਹੜਾ ਸਾਨੂੰ ਦੱਸਣਾ ਕਰੋ।
ਚੌਪੀ ਸ੍ਰੀ ਨਾਨਕ ਪੁਨ ਬੈਨ ਉਚਾਰੇ,
ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਉਚਾਰਨਾ ਕੀਤੇ।
ਜੋ ਨੌਕਾ ਸਭ ਪਾਰ ਉਤਾਰੇ,
ਕਹਿੰਦੇ ਜਿਸ ਤਰ੍ਹਾਂ ਦਰਿਆ ਦੇ ਚ ਬੇੜੀਆਂ ਸਾਰੀਆਂ ਖੜੀਆਂ ਨੇ, ਭਾਵੇਂ ਸਾਰੀਆਂ ਬੇੜੀਆਂ ਦਰਿਆ ਤੋਂ ਪਾਰ ਕਰਨ ਵਾਸਤੇ ਸਮਰੱਥ ਨੇ, ਸ਼ਕਤੀਵਾਨ ਨੇ, ਕਿਸੇ ਬੇੜੀ ਨੂੰ ਹੀ ਲੈ ਲਓ ਪਾਰ ਕਰ ਦੇਵੇਗੀ।
ਪੁਨ ਜਿਸ ਪੁਨ ਪੁਨ ਜਿਸ ਨੌਕਾ ਪਰ ਜੜ ਕੋ।
ਤੇ ਮਹਾਰਾਜ ਕਹਿੰਦੇ ਫੇਰ ਜਿਸ ਨੌਕਾ ਬੇੜੀ ਦੇ ਉੱਤੇ ਕੋਈ ਚੜਦਾ ਹੈ
ਏਕੋ ਪਾਰ ਉਤਾਰੇ ਸੋ,
ਕਹਿੰਦੇ ਨੇ ਉਹੀ ਬੇੜੀ ਉਸ ਨੂੰ ਪਾਰ ਕਰਦੀ ਆ। ਮਲਾਹ ਜਿਸ ਬੇੜੀ ਦੇ ਉੱਤੇ ਚੜਾਉਂਦਾ ਹੈ ਉਹੀ ਬੇੜੀ ਉਸ ਪੂਰ ਨੂੰ ਪਾਰ ਕਰਦੀ ਹੈ। ਇਸੇ ਤਰ੍ਹਾਂ ਭਾਵੇਂ ਪਰਮੇਸ਼ਰ ਦੇ ਨਾਮ ਅਨੇਕਾਂ ਹੀ ਨੇ, ਤਾਰਨ ਵਾਸਤੇ ਸਮਰੱਥ ਨੇ ਸੰਸਾਰ ਸਮੁੰਦਰ ਤੋਂ, ਪਰ ਗੁਰੂ ਮਲਾਹ ਜਿਸ ਨਾਮ ਦੀ ਬੇੜੀ ਵਿੱਚ, ਜਿਸ ਨਾਮ ਦੇ ਬੇੜੇ ਸਾਨੂੰ ਚਾੜ ਦਿੰਦਾ ਉਹੀ ਨਾਮ ਦਾ ਬੇੜਾ ਸਾਨੂੰ ਪਾਰ ਕਰੇਗਾ। ਗੁਰੂ ਨਾਨਕ ਸਾਹਿਬ ਨੇ ਗੁਰਮੰਤਰ ਤੇ ਮੂਲ ਮੰਤਰ ਦੇ ਬੇੜੇ ਸਾਨੂੰ ਚਾੜਿਆ, ਵਾਹਿਗੁਰੂ ਨਾਮ ਦੇ ਨਾਲ ਜੋੜਿਆ ਤੇ ਸਿੱਖਾਂ ਵਾਸਤੇ ਇਹੀ ਨਾਮ ਹੈ ਜਪਣ ਲਈ। ਇਸ ਬੇੜੇ ਨੇ ਸਾਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨਾ, ਕਿਉਂਕਿ ਸਾਡੇ ਮਲਾਹ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ। ਤੇ ਮਹਾਰਾਜ ਕਹਿੰਦੇ ਉਸ ਨਾਮ ਦੀ ਬੇੜੀ ਨਾਲ ਹੀ ਉਸ ਪਾਰ ਹੋਣ ਵਾਲੇ ਦਾ ਕੰਮ ਹੈ। ਸਾਡਾ ਸਿੱਖਾਂ ਦਾ ਕੰਮ ਜਿਹੜਾ ਵਾਹਿਗੁਰੂ ਨਾਮ ਦੇ ਨਾਲ ਹੀ ਹੈ। ਇਸ ਬੇੜੀ ਨੇ ਸਾਨੂੰ ਪਾਰ ਕਰਨਾ ਹੈ।
ਉਤਰੇ ਪਾਏ ਪਾਰ ਪਾਏ ਸੁਖ ਧਾਮੂ।
ਤੇ ਮਹਾਰਾਜ ਕਹਿੰਦੇ ਉਹ ਫੇ ਬੇੜੀ ਪਾਰ ਕਰ ਦਿੰਦੀ ਹੈ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਓ ਤੇ ਸੁਖਾਂ ਦਾ ਧਾਮੂ ਘਰ ਮੋਕਸ ਦਾ ਕਿਨਾਰਾ ਉਸ ਨੂੰ ਪ੍ਰਾਪਤ ਹੋ ਜਾਵੇਗਾ।
ਐਸੇ ਗੁਰ ਜੋ ਨਾਮ ਬਤਾਏ।
ਇਸੇ ਤਰ੍ਹਾਂ ਗੁਰੂ ਸਾਹਿਬ ਨੇ ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਦੱਸਿਆ
ਸੋ ਤੇ ਕੋ ਹੋਵਤ ਗਤ ਦਾਏ।
ਤੇ ਮਹਾਰਾਜ ਕਹਿੰਦੇ ਉਹੀ ਨਾਮ ਹੈ ਉਸ ਨੂੰ ਮੁਕਤੀ ਦਾਤਾ ਹੋਵੇਗਾ। ਇਸ ਵਾਸਤੇ ਨਾਮ ਭਾਵੇਂ ਸਾਰੇ ਨੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੇਅੰਤ ਨਾਮ ਨੇ, ਸਹੰਸਰ ਨਾਮਾ ਵੀ ਹੈ, ਉੱਥੇ ਮੁਰਲੀ ਮਨੋਹਰ ਹਰ ਰੰਗਾ ਵੀ ਕਿਹਾ ਹੈ ਔਰ ਬਿੰਦਰਾ ਬਨ ਵਾਸੀ ਵੀ ਕਿਹਾ ਹੈ। ਇਸੇ ਵਾਸਤੇ ਦਾੜਾ ਅਗਰੇ ਪ੍ਰਥਮ ਧਰਾਇਣ ਵੀ ਕਿਹਾ ਹੈ। ਇਸ ਤਰ੍ਹਾਂ ਮਰਾਰੀ ਨਾਮ ਵੀ ਆਉਂਦਾ, ਅਚੁੱਤ ਨਾਮ ਵੀ ਆਉਂਦਾ, ਨਾਮ ਅਨੇਕਾਂ ਹੀ ਨੇ, ਪਰ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਜਿਸ ਨਾਮ ਦੀ ਬੇੜੀ ਵਿੱਚ ਸਾਨੂੰ ਚਾੜਿਆ ਸਾਡੇ ਜਪਣ ਵਾਸਤੇ ਤਾਰਨ ਵਾਸਤੇ ਉਹੀ ਨਾਮ ਸਾਡੇ ਲਈ ਹੈ। ਜਿਸਨੇ ਭਾਈ ਸਤਿਗੁਰੂ ਮਹਾਰਾਜ ਜੀ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ
ਸੁਪਉ ਸਾਗਰ ਉਤਰਾ ਪਾਰਾ।
ਤੇ ਮਹਾਰਾਜ ਕਹਿੰਦੇ ਉਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਿਆ ਹੈ।
ਇਸ ਪ੍ਰਕਾਰ ਸੁਣ ਕੇ ਸੋ ਬਚਨਾ।
ਇਸ ਤਰ੍ਹਾਂ ਦੇ ਸਾਧ ਸੰਗ ਜੀ ਸ੍ਰੇਸ਼ਟ ਬਚਨ ਗੁਰੂ ਨਾਨਕ ਸਾਹਿਬ ਦੇ ਸੁਣ ਕੇ
ਪੰਡਿਤ ਬਿਨੈ ਭਨੇ ਸਵਰ ਸੁਠ ਰਚਨਾ।
ਤੇ ਪੰਡਿਤ ਵਿਦਵਾਨ ਲੋਕ ਬੇਨਤੀਆਂ ਕਰਦੇ ਨੇ ਤੇ ਸੁੰਦਰ ਬਾਣੀ ਦੇ ਵਿੱਚ
ਦੀਨ ਜਾਨ ਗਤ ਕੀ ਜੈ ਹਮਰੀ।
ਮਹਾਰਾਜ ਅਸੀਂ ਦੀਨ ਗਰੀਬ ਹਾਂ, ਸਾਡੇ ਪਾਸ ਨਾਮ ਧਨ ਹੈ ਨੇ, ਨਿਮਰਤਾ ਵਿੱਚ ਗਰੀਬੀ ਵਿੱਚ ਬੇਨਤੀ ਕਰਦੇ, ਮਹਾਰਾਜ ਸਾਡੀ ਕਲਿਆਣ ਕਰਦੇ ਹੋ।
ਚਰਨ ਸ਼ਰਨ ਗੈ ਲੀਨੀ ਤੁਮਰੀ।
ਅਸੀਂ ਤੁਹਾਡੇ ਚਰਨਾਂ ਦੀ ਸ਼ਰਨ ਜਿਹੜੀ ਪਕੜ ਲਈ ਹੈ।
ਰਾਵਰ ਸਰਸ ਅਪਰ ਨਾ ਕੋਈ।
ਆਪ ਜੀ ਦੇ ਸਦਰਸ਼ ਮਹਾਰਾਜ ਸਾਨੂੰ ਹੋਰ ਕੋਈ ਵੀ ਦਿਸਦਾ ਨਹੀਂ।
ਸਬਰ ਦਰਸ ਨਿਜ ਕਰ ਦੁਖ ਖੋਈ।
ਆਪ ਜੀ ਦਾ ਸਹਿਤ ਗਿਆਨ ਫਲ ਦੇ ਦਰਸ਼ਨ ਹੈ ਤੇ ਇਹ ਦਰਸ਼ਨ ਕਰਕੇ ਹੀ ਸਾਡੇ ਦੁੱਖ ਜਿਹੜੇ ਖੋਏ ਜਾਣਗੇ ਨਾਸ ਹੋ ਜਾਣਗੇ।
ਸੁਣੀ ਬਿਨੈ ਜਬ
ਜਿਸ ਵੇਲੇ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਨੇ ਬੇਨਤੀ ਸੁਣੀ
ਕੇਵਲ ਦਾ ਉਚਰੇ ਸੁਭ ਬੈਨਾ।
ਤੇ ਕੇਵਲ ਮੁਕਤੀ ਦੇਣ ਵਾਸਤੇ ਜਿਉਂ ਜਲ ਮੈਂ ਜਲਿਆ ਕਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਮ ਪ੍ਰਭ ਕੈ ਸਭ ਕੁਰਬਾਨ। ਇਹ ਕੇਵਲ ਮੁਕਤੀ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਨੇ ਬਚਨ ਉਚਾਰਨ ਕੀਤੇ
ਸਤਨਾਮ ਕੋ ਕੀ ਜੈ ਜਾਪੂ।
ਤੇ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਮਹਾਰਾਜ ਕਹਿੰਦੇ ਸਤਨਾਮ ਵਾਹਿਗੁਰੂ ਦਾ ਜਾਪ ਕਰੋ।
ਤੁਮਰੇ ਨਾਸੇ ਤੀਨੋ ਤਾਪੂ।
ਤੁਹਾਡੇ ਜਿਹੜੇ ਤਿੰਨੇ ਤਾਪ ਨੇ ਆਦੀ ਵਿਆਦੀ ਉਪਾਧੀ, ਆਦੀ ਹੁੰਦੇ ਮਨ ਦੇ ਆਸਰੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਵਿਆਹ ਹੁੰਦੇ ਨੇ ਸਰੀਰ ਦੀਆਂ ਖਿਲਤਾਂ ਵਿਗੜਦੀਆਂ ਬਾਏ ਪੈਰ ਕਾਫ ਰੁਦਰ ਵਿਗਾੜ। ਤੇ ਉਪਾਧੀ ਹੁੰਦਾ ਕੋਈ ਉੱਤੋਂ ਆ ਕੇ ਪੈ ਜਾਣਾ, ਜਿਵੇਂ ਕੋਈ ਡੰਗ ਡਾਂਗ ਸੋਟਾ ਹੋ ਜਾਣਾ, ਝਗੜਾ ਹੋ ਜਾਣਾ, ਪ੍ਰੇਤ ਪੀੜਾ ਹੋ ਜਾਣੀ। ਮਹਾਰਾਜ ਕਹਿੰਦੇ ਤਿੰਨੇ ਤਾਪ ਜਿਹੜੇ ਤੁਹਾਡੇ ਮਿਟ ਜਾਣਗੇ।
ਨਾਮ ਤਰੀਕ ਭੈ ਸਿਵ ਸੋਏ।
ਇਸ ਵਾਸਤੇ ਨਾਮ ਨੂੰ ਧਾਰਨ ਵਾਲੇ ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਗਏ।
ਗੁਰ ਗੁਰ ਜਾਪ ਜਪੇ ਭਰਮ ਖੋਏ।
ਆਪਣੇ ਹਿਰਦੇ ਦੇ ਭਰਮਾਂ ਨੂੰ ਮੇਟ ਲਿਆ ਤੇ ਵਾਹਿਗੁਰੂ ਵਾਹਿਗੁਰੂ ਦੇ ਜਾਪ ਕਰਨ ਦੇ ਜੁੜ ਗਏ।
ਕਿਤੇ ਦਿਵਸ ਗੁਰ ਡੇਰਾ ਕਰਕੇ।
ਕਈ ਦਿਨ ਸਾਧ ਸੰਗਤ ਜੀ ਕਾਂਸੀ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ ਡੇਰਾ ਟਿਕਾਣਾ ਕਰਕੇ
ਗੁਰਗਮ ਨੇ ਉਪਕਾਰ ਵਿਚਰ
ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਰਉਪਕਾਰ ਵਿਚਾਰ ਕੇ ਗਮਨੇ, ਇੱਥੇ ਗੁਰੂ ਨਾਨਕ ਸਾਹਿਬ ਨੇ ਹੋਰ ਵੀ ਕੌਤਕ ਕੀਤੇ ਨੇ। ਇੱਥੇ ਹੀ ਗੋਪਾਲ ਦੱਤ ਜਿਹੜਾ ਸੀ ਵਿਦਵਾਨਾਂ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਦੇ ਪਾਸ ਆਇਆ ਹੈ। ਇੱਕ ਬਗੀਚੇ ਵਿੱਚ ਮਹਾਰਾਜ ਬੈਠੇ ਸੀ, ਦੋ ਗੁਰਦੁਆਰੇ ਕਾਂਸੀ ਵਿੱਚ ਇਕੱਠੇ ਨੇ, ਉਹਨੂੰ ਗੁਰੂ ਕਾ ਬਾਗ ਕਹਿੰਦੇ। ਜਿੱਥੇ ਮਹਾਰਾਜ ਬੈਠੇ ਸੀ, ਦਸਵੇਂ ਪਾਤਸ਼ਾਹ ਮਹਾਰਾਜ ਪਟਨੇ ਸਾਹਿਬ ਤੋਂ ਆਉਂਦੇ ਵੀ ਉੱਥੇ ਆਏ ਸੀ। ਉਹ ਵੀ ਅਸਥਾਨ ਉੱਥੇ ਬਣਿਆ, ਗੁਰੂ ਨਾਨਕ ਦੀ ਯਾਦ ਵਾਲਾ ਵੀ ਅਸਥਾਨ ਗੁਰੂ ਕਾ ਬਾਗ ਉੱਥੇ ਬਣਿਆ ਹੈ। ਇੱਕ ਗੁਰਦੁਆਰਾ ਨੌਵੇਂ ਪਾਤਸ਼ਾਹ ਦਾ ਕਾਂਸੀ ਵਿੱਚ, ਉਹ ਦੂਰ ਹੈ ਸ਼ਹਿਰ ਵਿੱਚ। ਤਿੰਨ ਗੁਰਦੁਆਰੇ ਨੇ। ਗੁਰੂ ਨਾਨਕ ਸਾਹਿਬ ਉਸ ਬਗੀਚੇ ਵਿੱਚ ਬੈਠੇ ਸੀ, ਗੋਪਾਲ ਵਿਦਵਾਨ ਵਿਦਵਾਨਾਂ ਨੂੰ ਲੈ ਕੇ ਆਇਆ, ਬੜਾ ਹੰਕਾਰ ਵਿੱਚ ਆਇਆ ਔਰ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਬੈਠ ਗਿਆ। ਮਹਾਰਾਜ ਕਹਿੰਦੇ ਕਿਵੇਂ ਆਏ? ਕਹਿੰਦੇ ਚਰਚਾ ਕਰਨੀ। ਇਹ ਚਾਹੁੰਦੇ ਸੀ ਵੀ ਗੁਰੂ ਨਾਨਕ ਸਾਹਿਬ ਇੱਥੋਂ ਚਲੇ ਜਾਣ, ਚਰਚਾ ਵਿੱਚ ਹਾਰ ਕੇ ਇਹਨਾਂ ਦਾ ਪ੍ਰਭਾਵ ਨਾ ਪੈਦਾ ਹੋਵੇ। ਅਤੇ ਮਹਾਰਾਜ ਨੇ ਨੇੜੇ ਇੱਕ ਕੁੱਕਰ ਪਿਆ ਸੀ ਬਾਗ ਵਿੱਚ, ਮੌਤ ਹੋ ਗਈ ਸੀ ਉਹਦੇ। ਸਤਿਗੁਰਾਂ ਨੇ ਕਹਿ ਦਿੱਤਾ, ਉੱਠ ਵੀ ਕੁੱਕਰ, ਤੇਰੇ ਜਾਤ ਭਾਈ ਆਏ ਤੇ ਚਰਚਾ ਕਰ। ਗੋਪਾਲ ਦੱਤ ਬਹੁਤ ਹੀ ਕ੍ਰੋਧ ਵਿੱਚ ਆ ਗਿਆ, ਕਹਿੰਦਾ ਸਾਨੂੰ ਕੁੱਤਿਆਂ ਨਾਲ ਤੁਸੀਂ ਰਲਾ ਦਿੱਤਾ। ਮਹਾਰਾਜ ਕਹਿੰਦੇ ਕੁੱਤਾ ਨੀ, ਤੈਨੂੰ ਕੀ ਪਤਾ ਕੌਣ, ਤੈਨੂੰ ਪਤਾ ਕੌਣ? ਕਹਿੰਦਾ ਜੀ ਇਹ ਤਾਂ ਪਤਾ ਨੀ। ਕਹਿੰਦੇ ਤੇਰਾ ਦਾਦਾ ਬਿਸ਼ਨ ਦੱਤੇ ਕੁੱਕਰ ਬਣਿਆ ਹੈ। ਫਿਰ ਉਹਦੀ ਸੁਰਤ ਨੂੰ ਜਗਾਇਆ, ਕਹਿੰਦੇ 10 ਵਜੇ ਹੁਣ ਸੂਖਸ਼ਮ ਸਰੀਰ ਤੋਂ ਬੁਲਵਾਇਆ, ਕਹਿੰਦਾ ਮੈਨੂੰ ਵੀ ਤੇਰੇ ਵਰਗੀ ਆਦਤ ਸੀ ਤੇ ਮੈਂ ਕਿਸੇ ਸੰਤ ਦੇ ਮਗਰ ਪੈ ਗਿਆ, ਕਾਂਸੀ ਵਿੱਚ ਕੱਢਣ ਤਾਈਂ ਗਿਆ। ਉਹ ਕਹਿੰਦਾ ਨਹੀਂ ਚਰਚਾ ਕਰਨੀ, ਮੈਂ ਤੂੰ ਸਾਧ ਕਿਉਂ ਬਣਿਆ ਜੇ ਪੜ੍ਹਿਆ ਨਹੀਂ, ਚਰਚਾ ਕਰ। ਅਖੀਰ ਉਹ ਮਹਾਂਪੁਰਸ਼ ਨੂੰ ਤੰਗ ਕਰ ਦਿੱਤਾ ਤੇ ਉਹਦੇ ਮੁੱਖੋਂ ਬੋਲ ਹੋ ਗਏ, ਕਹਿੰਦਾ ਉਹ ਕਿਉਂ ਕੁੱਕਰ ਵਾਂਗ ਮੇਰੇ ਪਿੱਛੇ ਲੱਗਾ, ਖਹਿੜਾ ਨਹੀਂ ਛੱਡਦਾ, ਉਹਦੇ ਬਚਨਾਂ ਨਾਲ ਮੈਨੂੰ ਕੁੱਕਰ ਬਣਨਾ ਪੈ ਗਿਆ। ਇਹ ਚੰਗੇ ਭਾਗਾਂ ਨਾਲ ਤੇਰੇ ਪਾਸ ਆ ਗਏ ਨੇ, ਮੇਰੇ ਵੀ ਕਲਿਆਣ ਹੋ ਗਏ, ਤੂੰ ਵੀ ਇਹਨਾਂ ਦੇ ਪਾਸੋਂ ਉਪਦੇਸ਼ ਲੈ। ਤਾਂ ਗੁਰੂ ਨਾਨਕ ਸਾਹਿਬ ਨੇ ਸਹਿਸਕ੍ਰਿਤੀ ਸਲੋਕ ਜੋ ਪਹਿਲੇ 4 ਨੇ ਉਹ ਉਪਦੇਸ਼ ਉਹਨਾਂ ਸਾਰੇ ਵਿਦਵਾਨਾਂ ਨੂੰ ਦਿੱਤਾ ਸੀ ਤੇ ਔਰ ਉਹਨਾਂ ਨੂੰ ਕਲਿਆਣ ਕੀਤੀ ਹੈ। ਉਹਨਾਂ ਦੀ ਵੰਸ਼ ਵਿੱਚੋਂ ਇਹ ਅਗਲੇ ਤੇ ਹਰੀ ਲਾਲ ਤੇ ਹਰੀ ਕ੍ਰਿਸ਼ਨ ਗੋਪਾਲ ਦੱਤ ਦੇ ਪੋਤਰੇ ਲੱਗਦੇ ਸੀ, ਉਹ ਗੁਰੂ ਅਰਜਨ ਦੇਵ ਦੇ ਪਾਸ ਆਏ ਸੀ ਤੇ ਬਾਕੀ ਸਹਿਸਕ੍ਰਿਤੀ ਸਲੋਕ 5ਵੇਂ ਪਾਤਸ਼ਾਹ ਨੇ ਉਹਨਾਂ ਦੇ ਪ੍ਰਥਾਏ ਵਿਚਾਰੇ। ਇਹ ਸੰਪਰਦਾ ਦੇ ਅੰਦਰ ਉਥਾਨਕਾ ਸੁਣਾਏ ਜਾਂਦੇ, ਕਿਉਂ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦੇ ਕੇ ਉਹਨਾਂ ਦੀ ਕਲਿਆਣ ਕੀਤੀ। ਪੜ੍ਹ ਪੁਸਤਕ ਸਮਝਿਆ ਬਾਅਦ ਨੂੰ ਚਲ ਪੂਰੀ